ਨਾ ਜਮ ਦੂਤ ਦੁਖ ਤਿਸ ਲਾਗੈ, ਜੋ ਜਨ ਰਾਮ ਨਾਮ ਲਿਵ ਜਾਗੈ। ਲੋ ਹਜ਼ੂਰ ਕਹਿੰਦੇ ਨੇ, ਜਿਹੜਾ ਮਨੁੱਖ ਵਾਹਿਗੁਰੂ ਦੇ ਨਾਮ ਦੇ ਵਿੱਚ ਲਿਵ ਲਾ ਕੇ ਅਤੇ ਜਾਗ ਪੈਂਦਾ ਹੈ, ਨਾ ਜਮ ਦੂਤ ਦੁਖ ਤਿਸ ਲਾਗੈ, ਨਾ ਉਹਦੇ ਨੇੜੇ ਜਮ ਦੂਤ ਹੀ ਕੋਈ ਆਉਂਦਾ ਹੈ, ਅਤੇ ਨਾ ਹੀ ਉਹਨੂੰ ਕੋਈ ਹੋਰ ਜਨਮ ਮਰਨ ਦਾ ਦੁੱਖ ਆ ਕੇ ਲੱਗਦਾ ਹੈ, ਜਿਹੜਾ ਵਾਹਿਗੁਰੂ ਦੇ ਨਾਮ ਦੇ ਵਿੱਚ ਲਿਵ ਲਾ ਕੇ ਜਾਗ ਪੈਂਦਾ, ਸਿਮਰਨ ਵਿੱਚ ਜਾਗ ਪੈਂਦਾ, ਗਿਆਨ ਦੀ ਅਵਸਥਾ ਵਿੱਚ ਜਾਗ ਪੈਂਦਾ, ਅਤੇ ਫਿਰ ਉਹਦੇ ਨੇੜੇ ਨਾ ਜਮਦੂਤ ਅਤੇ ਨਾ ਹੀ ਕੋਈ ਦੁੱਖ ਆ ਕੇ ਲੱਗ ਸਕਦਾ ਹੈ। ਭਗਤ ਵਸ਼ਲ ਭਗਤਾਂ ਹਰ ਸੰਗ, ਨਾਨਕ ਭੁਗਤ ਮੁਕਤ ਪਏ ਹਰ ਰੰਗ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਗਤ ਵਸ਼ਲ ਪਰਮੇਸ਼ਰ ਦਾ ਨਾਮ ਹੈ, ਉਹ ਭਗਤ ਵਸ਼ਲ ਵਾਹਿਗੁਰੂ ਭਗਤਾਂ ਹਰ ਸੰਗ, ਉਹ ਭਗਤਾਂ ਦੇ ਨਾਲ ਹੀ ਵਸਦਾ। ਨਾਨਕ ਮੁਕਤ ਪਏ ਹਰ ਰੰਗ, ਤੇ ਜਿਹੜੇ ਭਗਤ ਨੇ ਵਾਹਿਗੁਰੂ ਦੇ ਨਾਮ ਦੇ ਭਗਤੀ ਦੇ ਰੰਗ ਵਿੱਚ ਆਪਣੇ ਮਨ ਨੂੰ ਰੰਗ ਕੇ ਮੁਕਤ ਹੋ ਗਏ ਨੇ, ਜੀਵਨ ਮੁਕਤ ਹੋ ਗਏ ਨੇ, ਬਦੇ ਮੁਕਤ ਹੋ ਗਏ ਨੇ, ਕਿਉਂਕਿ ਜਿਹਨੂੰ ਨਾਮ ਦਾ ਰੰਗ ਚੜ੍ਹ ਜਾਂਦਾ ਹੈ ਤੇ ਫਿਰ ਉਹ ਮੁਕਤ ਹੋ ਜਾਂਦਾ ਹੈ। ਆਸਾ ਮਹੱਲਾ ਪਹਿਲਾ ਇੱਕ ਤੁਕੀ, ਗੁਰ ਸੇਵੇ ਸੋ ਠਾਕੁਰ ਜਾਣੈ, ਦੁੱਖ ਮਿਟੈ ਸੱਚ ਸ਼ਬਦ ਪਛਾਨੈ। ਹੁਣ ਅੱਗੇ ਆਸਾ ਰਾਗ ਦੇ ਵਿੱਚ ਇਹ ਇੱਕ ਤੁਕੀ ਅਸ਼ਟਪਦੀ ਆ ਰਹੀ ਹੈ, ਭਾਵ ਛੋਟੀਆਂ ਪੰਕਤੀਆਂ ਨੇ, ਤੇ ਅੱਧੀ ਪੰਕਤੀ ਜਿੱਥੇ ਉੱਥੇ ਵਿਸਰਾਮ ਸਮਝ ਲੈਣਾ ਜਿੱਥੇ ਹੱਦਾਂ ਨੇ, ਤੇ ਵੈਸੇ ਇੱਕ ਤੁਕੀ ਇਹ ਅੱਗੇ ਅਸ਼ਟਪਦੀ ਆ ਰਹੀ ਹੈ। ਹਜ਼ੂਰ ਕਹਿੰਦੇ ਨੇ, ਰਾਮ ਜਪੋ ਮੇਰੀ ਸਖੀ ਸਖੈਨੇ, ਸਤਿਗੁਰ ਸੇਵ ਦੇਖੋ ਪ੍ਰਭ ਨੈਣੀ ਰਹਾਓ। ਇਹ ਇਸਤਰੀ ਰੂਪਕ ਅਲੰਕਾਰ ਵਿੱਚ ਸਤਿਗੁਰੂ ਮਹਾਰਾਜ ਨੇ ਉਪਦੇਸ਼ ਦਿੱਤਾ ਹੈ, ਰਾਮ ਜਪੋ ਮੇਰੀ ਸਖੀ ਸਖੈਨੀ, ਐ ਮੇਰੀ ਸਖੀਓ ਸਹੇਲੀਓ, ਤੁਸੀਂ ਵਾਹਿਗੁਰੂ ਦਾ ਨਾਮ ਜਪੋ। ਐ ਮੇਰੀ ਸਖੀ ਸਹੇਲੀਓ, ਤੁਸੀਂ ਵਾਹਿਗੁਰੂ ਦਾ ਨਾਮ ਜਪੋ, ਸਤਿਗੁਰ ਸੇਵ ਤੇ ਨਾਲ ਸਤਿਗੁਰੂ ਦੀ ਸੇਵਾ ਵੀ ਕਰੋ, ਸੇਵਾ ਸਤਿਗੁਰੂ ਦੀ ਕਰੋ ਤੇ ਨਾਮ ਵਾਹਿਗੁਰੂ ਦਾ ਜਪੋ, ਦੇਖੋ ਪ੍ਰਭ ਨੈਣੀ, ਫਿਰ ਤੁਸੀਂ ਉਸ ਵਾਹਿਗੁਰੂ ਦੇ ਨੇਤਰਾਂ ਨਾਲ ਦਰਸ਼ਨ ਦੀਦਾਰ ਕਰ ਸਕੋਗੇ। ਸਤਿਗੁਰੂ ਦਰਗਾਹੀ ਵਿਚੋਲੇ ਨੇ, ਤੇ ਜਦੋਂ ਗੁਰੂ ਦੀ ਸੇਵਾ ਕਰੋਗੇ ਗੁਰੂ ਨੇ ਖੁਸ਼ ਹੋ ਜਾਣਾ, ਤੇ ਜਦੋਂ ਗੁਰੂ ਖੁਸ਼ ਹੋ ਗਏ ਤੇ ਉਹਨਾਂ ਨੇ ਤੁਹਾਨੂੰ ਨਾਮ ਦੀ ਦਾਤ ਬਖਸ਼ਿਸ਼ ਕਰਨੀ ਹੈ। ਜਦੋਂ ਨਾਮ ਜਪਣ ਲੱਗ ਪਏ ਤੇ ਫਿਰ ਵਾਹਿਗੁਰੂ ਦੇ ਇਹਨਾਂ ਅੱਖਾਂ ਦੇ ਨਾਲ ਪ੍ਰਤੱਖ ਦਰਸ਼ਨ ਦੀਦਾਰੇ ਕਰ ਲਵੋਗੇ। ਗੁਰ ਸੇਵੇ ਸੋ ਠਾਕੁਰ ਜਾਣੈ, ਦੁੱਖ ਮਿਟੈ ਸੱਚ ਸ਼ਬਦ ਪਛਾਨੈ। ਹਜ਼ੂਰ ਕਹਿੰਦੇ ਨੇ, ਜਿਹੜੀ ਜੀਵ ਨੂੰ ਪੇਸਰੀ ਗੁਰੂ ਦੀ ਸੇਵਾ ਕਰਦੀ ਹੈ ਉਹੀ ਉਸ ਪਤੀ ਪਰਮੇਸ਼ਰ ਨੂੰ ਜਾਣ ਸਕਦੀ ਹੈ। ਦੁੱਖ ਮਿਟੈ ਸੱਚ ਸ਼ਬਦ ਪਛਾਨੈ, ਜਿਹੜੀ ਜੀਵ ਨੂੰ ਪੇਸਰੀ ਗੁਰੂ ਦੇ ਸੱਚੇ ਸ਼ਬਦ ਦੁਆਰਾ ਵਾਹਿਗੁਰੂ ਨੂੰ ਪਛਾਣ ਲੈਂਦੀ ਹੈ, ਉਹਦਾ ਫਿਰ ਸਾਰਾ ਵਿਛੋੜੇ ਦਾ ਦੁੱਖ ਮਿਟ ਜਾਂਦਾ ਹੈ। ਰਾਮ ਜਪੋ ਮੇਰੀ ਸਖੀ ਸਖੈਨੀ, ਸਤਿਗੁਰ ਸੇਵ ਦੇਖੋ ਪ੍ਰਭ ਨੈਨੀ ਰਹਾਉ। ਐ ਮੇਰੀ ਸਖੀਓ ਸਹੇਲੀਓ, ਸ਼ਰਧਾ ਤੇ ਭਗਤੀ ਵਾਲਿਓ ਗੁਰਮੁਖੋ, ਤੁਸੀਂ ਵਾਹਿਗੁਰੂ ਦਾ ਨਾਮ ਜਪੋ ਤੇ ਨਾਲ ਭਾਈ ਸਤਿਗੁਰੂ ਦੀ ਸੇਵਾ ਵੀ ਕਰੋ, ਫਿਰ ਉਸ ਵਾਹਿਗੁਰੂ ਦੇ ਪ੍ਰਤੱਖ ਇਹਨਾਂ ਅੱਖਾਂ ਦੇ ਨਾਲ ਦਰਸ਼ਨ ਕਰ ਸਕਦੇ ਹੋ। ਰਹਾਉ, ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਿਹੜੀਆਂ ਵਾਹਿਗੁਰੂ ਦੇ ਮਿਲਾਪ ਦੇ ਵਿੱਚ ਰੁਕਾਵਟਾਂ ਨੇ, ਹੁਣ ਉਹਨਾਂ ਦੇ ਬਾਰੇ ਸਾਨੂੰ ਦੱਸਣ ਲੱਗੇ ਹਨ। ਬੰਧਨ ਮਾਤ ਪਿਤਾ ਸੰਸਾਰ, ਬੰਧਨ ਸੁਤ ਕੰਨਿਆ ਅਰ ਨਾਰ। ਵੀ ਜਿਹੜੇ ਸੰਸਾਰ ਦੇ ਵਿੱਚ ਸਾਡੇ ਮਾਤਾ ਪਿਤਾ ਨੇ, ਇਹਨਾਂ ਦਾ ਮੋਹ ਵੀ ਬੰਧਨ ਰੂਪ ਹੈ। ਜਿਹੜਾ ਮਾਤਾ ਪਿਤਾ ਦਾ ਮੋਹ ਹੈ ਨਾ, ਸੰਸਾਰੀ ਮਾਤਾ ਪਿਤਾ ਦਾ ਮੋਹ, ਇਹ ਵੀ ਬੰਧਨ ਰੂਪ ਹੈ, ਇਹ ਵੀ ਇੱਕ ਰੁਕਾਵਟ ਹੈ। ਬੰਧਨ ਸੁਤ ਕੰਨਿਆ ਅਰ ਨਾਰ, ਜਿਹੜੀ ਆ ਸੁਤ ਕੰਨਿਆ ਪੁੱਤਰ ਧੀਆਂ ਤੇ ਨਾਰ ਇਸਤਰੀ ਦਾ ਮੋਹ ਹੈ, ਇਹ ਵੀ ਇੱਕ ਬੰਧਨ ਰੂਪ ਹੈ, ਇਹ ਵੀ ਇੱਕ ਪਰਮੇਸ਼ਰ ਦੇ ਮਿਲਣ ਵਿੱਚ ਰੁਕਾਵਟ ਹੈ। ਬੰਧਨ ਕਰਮ ਧਰਮ ਹੋਂ ਕੀਆ, ਬੰਧਨ ਪੁੱਤ ਕਲਤ ਮਨ ਬੀਆ। ਲੋ ਹਜ਼ੂਰ ਕਹਿੰਦੇ ਨੇ, ਜਿਹੜਾ ਅਸੀਂ ਹੋਂ ਦੇ ਵਿੱਚ ਕੋਈ ਵੀ ਧਰਮ ਕਰਮ ਕੀਤਾ ਹੈ ਉਹ ਵੀ ਸਾਡੇ ਲਈ ਬੰਧਨ ਰੂਪ ਹੈ। ਬੰਧਨ ਪੁੱਤ ਕਲਤ ਮਨ ਬੀਆ, ਬਈ ਲਓ ਸਤਿਗੁਰੂ ਕਹਿੰਦੇ ਨੇ ਵੀ ਜਿਹੜਾ ਪੁੱਤਰ ਤੇ ਕਲਤ ਇਸਤਰੀ ਨਾਲ ਮੋਹ ਹੈ ਇਹ ਵੀ ਬੰਧਨ ਰੂਪ ਹੈ। ਮਨ ਬੀਆ, ਜਿਹੜਾ ਮਨ ਦੇ ਵਿੱਚ ਬੀਆ ਹੋਰ ਦੁਆਇਤ ਭਾਵ ਹੈ ਉਹ ਵੀ ਸਾਰਾ ਬੰਧਨ ਰੂਪ ਹੈ। ਬੰਧਨ ਕਿਰਖੀ ਕਰਹਿ ਕਿਰਸਾਨ, ਹੋਮੈ ਡੰਨ ਸਹਿ ਰਾਜਾ ਮੰਗੈ ਦਾਨ। ਲਓ ਜਿਹੜੇ ਸੰਸਾਰ ਦੇ ਵਿੱਚ ਕਿਰਸਾਨ ਜ਼ਿਮੀਂਦਾਰ ਲੋਕ ਨੇ, ਔਰ ਉਹ ਕਿਰਖੀ ਕਰੇ, ਉਹ ਖੇਤੀ ਕਰਦੇ ਨੇ, ਔਰ ਉਹਨਾਂ ਨੂੰ ਜਿਹੜੀ ਉਹ ਖੇਤੀ ਹੈ ਉਹ ਵੀ ਇੱਕ ਬੰਧਨ ਦਾ ਕਾਰਨ ਹੀ ਬਣਦੀ ਹੈ। ਜ਼ਿਮੀਂਦਾਰ ਜੋ ਖੇਤੀ ਕਰਦੇ ਨੇ ਇਹ ਵੀ ਬੰਧਨ ਰੂਪ ਹੈ, ਕਿਉਂਕਿ ਉਹ ਹੌਂ ਸਹਿਤ ਕਰਦੇ ਨੇ। ਹੋਮੈ ਡੰਨ ਸਹਿ, ਉਹ ਆਪਣੀ ਹੋਮੈ ਕਰਕੇ ਰਾਜੇ ਦਾ ਡੰਡ ਵੀ ਸਹਾਰਦੇ ਨੇ। ਰਾਜਾ ਮੰਗੇ ਦਨ, ਰਾਜਾ ਉਹਨਾਂ ਦੇ ਕੋਲੋਂ ਮਾਲੀਆ ਮੰਗਦਾ, ਮਾਮਲਾ ਮੰਗਦਾ, ਅਤੇ ਜਿਹੜੇ ਫਾਰਮਰ ਨੇ ਔਰ ਉਹਨਾਂ ਨੂੰ ਰਾਜੇ ਦਾ ਜਿਹੜਾ ਮਾਮਲਾ ਦੇਣਾ ਪੈਂਦਾ, ਅਤੇ ਫਿਰ ਉਹਨਾਂ ਨੂੰ ਮਨ ਦੇ ਵਿੱਚ ਦੁੱਖ ਵੀ ਹੁੰਦਾ ਹੈ, ਕਿਉਂਕਿ ਗੌਰਮੈਂਟ ਦਾ ਟੈਕਸ ਜਿਹੜਾ ਹੁੰਦਾ ਉਹ ਤਾਂ ਸਭ ਨੂੰ ਦੇਣਾ ਪੈਂਦਾ, ਪ੍ਰਾਪਰਟੀ ਟੈਕਸ। ਇਉਂ ਰਾਜਾ ਪਾਈ ਉਹ ਦਾਨ ਮੰਗਦਾ, ਟੈਕਸ ਮੰਗਦਾ, ਅਤੇ ਫਿਰ ਹੋਮੇ ਦੇ ਕਾਰਨ ਜਿਹੜੇ ਜ਼ਿਮੀਂਦਾਰ ਨੇ, ਧਰਤੀ ਦੇ ਮਾਲਕ ਨੇ, ਉਹ ਰਾਜੇ ਦਾ ਡੰਡ ਸਹਾਰਦੇ ਹਨ। ਬੰਧਨ ਸੌਦਾ ਅਣਵਿਚਾਰੀ, ਤਿਪਤ ਨਾਹੀ ਮਾਇਆ ਮੋਹ ਪਸਾਰੀ। ਹਜ਼ੂਰ ਕਹਿੰਦੇ ਨੇ ਅਣਵਿਚਾਰੀ, ਬਿਨਾਂ ਵਿਚਾਰ ਤੋਂ ਸੌਦਾ ਕਰਨਾ ਵੀ ਬੰਧਨ ਰੂਪ ਹੋ ਜਾਂਦਾ। ਤਿਪਤ ਨਾਹੀ ਮਾਇਆ ਮੋਹ ਪਸਾਰੀ, ਹਜ਼ੂਰ ਕਹਿੰਦੇ ਮਨੁੱਖ ਮਾਇਆ ਦੇ ਮੋਹ ਦਾ ਚਾਹੇ ਕਿੰਨਾ ਵੀ ਪਸਾਰਾ ਕਰ ਲਵੇ, ਇਹ ਸਾਰਾ ਬੰਧਨ ਰੂਪ ਹੀ ਹੈ, ਇਹਦੇ ਨਾਲ ਮਨ ਨੂੰ ਤ੍ਰਿਪਤੀ ਨਹੀਂ ਆ ਸਕਦੀ। ਬੰਧਨ ਸਾਹ ਸੰਚਹ ਤਨ ਜਾਏ, ਬਿਨ ਹਰ ਭਗਤ ਨਾ ਪਵੇ ਥਾਏ। ਹਜ਼ੂਰ ਕਹਿੰਦੇ ਨੇ ਜਿਹੜੇ ਦੁਨੀਆਂ ਦੇ ਵਿੱਚ ਆਪਣੇ ਆਪ ਨੂੰ ਸ਼ਾਹ ਅਖਵਾਉਂਦੇ ਨੇ ਵੀ ਅਸੀਂ ਬੜੇ ਧਨਾੜ ਹਾਂ, ਅਸੀਂ ਬੜੇ ਅਮੀਰ ਹਾਂ, ਸੰਚਹ ਤਨ, ਉਹ ਧਨ ਇਕੱਤਰ ਕਰਦੇ ਰਹਿੰਦੇ ਨੇ। ਅਤੇ ਹਜ਼ੂਰ ਕਹਿੰਦੇ ਨੇ ਜਿਹੜੇ ਵੱਡੇ ਵੱਡੇ ਸ਼ਾਹ ਨੇ ਦੁਨੀਆਂ ਦੇ ਵਿੱਚ, ਉਹ ਧਨ ਇਕੱਠਾ ਕਰਦੇ ਰਹਿ ਜਾਂਦੇ ਨੇ, ਅਤੇ ਜਾਏ ਫਿਰ ਉਹ ਧਨ ਚਲਿਆ ਵੀ ਜਾਂਦਾ, ਅਤੇ ਫਿਰ ਇਹ ਵੀ ਬੰਧਨ ਰੂਪ ਹੀ ਹੈ ਨਾ। ਭਾਵ ਜਿਹੜਾ ਧਨ ਹੈ, ਸਿਆਣੇ ਪੁਰਸ਼ਾਂ ਨੇ ਆਖਿਆ ਹੈ ਵੀ ਇਹ ਤਿੰਨੇ ਕਾਲ ਤਰਕਾਲ, ਦਰਬ ਦੁੱਖਮੈ ਉਪਾਏ ਰਾਖ ਅੰਤਮੈ। ਜਦੋਂ ਧਨ ਇਕੱਠਾ ਕਰੀਦਾ ਉਦੋਂ ਵੀ ਬੜੀ ਖੇਚਲ ਅਤੇ ਮਿਹਨਤ ਕਰਨੀ ਪੈਂਦੀ, ਬੜਾ ਕਸ਼ਟ ਚੱਲਣਾ ਪੈਂਦਾ, ਅਤੇ ਫਿਰ ਜਦੋਂ ਧਨ ਮਿਲ ਜਾਂਦਾ ਹੈ ਫਿਰ ਉਹਦੀ ਰੱਖਿਆ ਦੇ ਲਈ ਕੋਈ ਟੈਕਸ ਨਾ ਲੱਗ ਜਾਵੇ, ਕੋਈ ਚੋਰ ਨਾ ਚੁਰਾ ਕੇ ਲੈ ਜਾਵੇ, ਉਹਦਾ ਫਿਕਰ ਬਣਿਆ ਰਹਿੰਦਾ, ਅਤੇ ਕਈ ਵਾਰੀ ਕਈਆਂ ਦੇ ਲਈ ਧਨ ਜਾਣ ਦਾ ਖੌਫ ਵੀ ਬਣ ਜਾਂਦਾ, ਅਤੇ ਫਿਰ ਇਹ ਅਖੀਰ ਦੇ ਉੱਤੇ ਜਦੋਂ ਧਨ ਜਾਂਦਾ ਹੈ ਅਤੇ ਉਸ ਵੇਲੇ ਵੀ ਬੰਦੇ ਦੇ ਸਾਹ ਸੁੱਤੇ ਜਾਂਦੇ ਨੇ। ਇਹ ਮਾਇਆ ਦਾ ਸੁਭਾਅ ਹੀ ਕੁਛ ਐਸਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਇਹ ਵੀ ਜਿਹੜਾ ਜਿਹੜੇ ਵੱਡੇ ਵੱਡੇ ਸ਼ਾਹ ਮਾਇਆ ਇਕੱਠੀ ਕਰਦੇ ਨੇ, ਤਾਨੇ ਇਕੱਠਾ ਕਰਦੇ ਨੇ, ਇਹ ਵੀ ਬੰਧਨ ਰੂਪ ਹੀ ਹੈ, ਕਿਉਂਕਿ ਦਿਨ ਰਾਤ ਉਹਨਾਂ ਦੀ ਸੁਤਾ ਫਿਰ ਉਸੇ ਧਨ ਵਿੱਚ ਹੀ ਲੱਗੀ ਰਹਿੰਦੀ ਹੈ। ਇਸੇ ਲਈ ਵੀ ਸਾਡੇ ਆਮ ਦੁਨੀਆਂ ਦੇ ਵਿੱਚ ਬਜ਼ੁਰਗਾਂ ਦੀ ਕਹਾਵਤ ਸੀ, ਜਿਹੜਾ ਬਹੁਤਾ ਧਨ ਜੋੜੀ ਜਾਵੇ ਅਤੇ ਕੋਈ ਪੁੰਨ ਦਾਨ ਸੇਵਾ ਨਾ ਕਰੇ, ਕਹਿੰਦੇ ਤੂੰ ਤਾਂ ਸੱਪ ਬਣੇਗਾ। ਜਿਹੜਾ ਧਨ ਜੋੜੀ ਜਾਂਦਾ ਨਾ, ਅਤੇ ਫਿਰ ਉਹਨੂੰ ਕਿਸੇ ਧਰਮ ਦੇ ਲੇਖੇ ਨਹੀਂ ਲੱਗਦਾ, ਉਹਦੇ ਲਈ ਇਹ ਕਹਾਵਤ ਹੈ, ਕਹਿੰਦੇ ਫਿਰ ਤੈਨੂੰ ਸੱਪ ਬਣਨਾ ਪਵੇਗਾ। ਇਉਂ ਇਹ ਜਿਹੜਾ ਬਹੁਤਾ ਧਨ ਇਕੱਠਾ ਕਰਨਾ, ਇਹ ਵੀ ਬੰਧਨ ਰੂਪ ਹੀ ਹੈ। ਬਿਨ ਹਰ ਭਗਤ ਨਾ ਪਵੇ ਥਾਏ। ਹਜ਼ੂਰ ਕਹਿੰਦੇ ਬਿਨਾਂ ਵਾਹਿਗੁਰੂ ਦੀ ਭਗਤੀ ਤੋਂ ਵੀ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਕੋਈ ਵੀ ਪ੍ਰਵਾਨ ਨਹੀਂ ਹੋ ਸਕਦਾ, ਕੋਈ ਲੇਖੇ ਵਿੱਚ ਨਹੀਂ ਪੈ ਸਕਦਾ। ਬੰਧਨ ਬੇਦ ਬਾਦ ਅਹੰਕਾਰ, ਬੰਧਨ ਬਿਨਸੈ ਮੋਹ ਵਿਕਾਰ। ਲੋ ਹਜ਼ੂਰ ਕਹਿੰਦੇ ਨੇ ਵੀ ਜਿਹੜਾ ਵੇਦਾਂ ਦਾ ਪਾਠ ਹੈ ਜਾਂ ਵੇਦ ਅਰਥ ਗਿਆਨ, ਇਹ ਵੀ ਬੰਧਨ ਰੂਪ ਹੀ ਹੈ। ਅਤੇ ਬਾਤ ਜਿਹੜੀ ਕਿਸੇ ਨਾਲ ਚਰਚਾ ਕਰਨੀ ਹੈ, ਝਗੜਾ ਕਰਨਾ, ਇਹ ਵੀ ਬੰਧਨ ਰੂਪ ਹੈ। ਅਤੇ ਜਿਹੜਾ ਕਿਸੇ ਗੱਲ ਦਾ ਵੀ ਵਿਦਿਆ ਦਾ, ਧਨ ਦਾ, ਮਾਇਆ ਦਾ ਹੰਕਾਰ ਕਰਨਾ, ਇਹ ਵੀ ਬੰਧਨ ਰੂਪ ਹੈ। ਅਥਵਾ ਬੰਧਨ ਵੇਦ ਬਾਦ ਅਹੰਕਾਰ, ਵੇਦ ਅਰਥ ਵੀ ਵੇਦ ਪਾਠ, ਅਤੇ ਵੇਦ ਪਾਠ ਕਰਕੇ ਬਾਤ ਜਿਹੜਾ ਕਿਸੇ ਨਾਲ ਚਰਚਾ ਕਰਨੀ, ਝਗੜਾ ਕਰਨਾ, ਅਤੇ ਫਿਰ ਆਪਣੀ ਵਿਦਿਆ ਦਾ ਹੰਕਾਰ ਕਰਨਾ, ਇਹ ਸਭ ਬੰਧਨ ਰੂਪ ਹੈ। ਬੰਧਨ ਬਿਨਸੈ ਮੋਹ ਵਿਕਾਰ, ਹਜ਼ੂਰ ਕਹਿੰਦੇ ਜਿਹੜਾ ਮਨੁੱਖ ਮੋਹ ਅਤੇ ਵਿਕਾਰਾਂ ਦੇ ਬੰਧਨ ਵਿੱਚ ਪੈ ਜਾਂਦਾ ਬਿਨਸੈ, ਫਿਰ ਉਹ ਆਖਰ ਨਾਸ ਹੁੰਦਾ ਹੈ। ਨਾਨਕ ਰਾਮ ਨਾਮ ਸਰਨਾਈ, ਸਤਿਗੁਰ ਰਾਖੇ ਬੰਧ ਨਾ ਪਾਏ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਰਾਮ ਨਾਮ ਸਰਨਾਈ, ਜਿਹੜੇ ਵਾਹਿਗੁਰੂ ਦੇ ਨਾਮ ਦੀ ਸ਼ਰਨ ਵਿੱਚ ਆ ਜਾਂਦੇ ਨੇ, ਸਤਿਗੁਰ ਰਾਖੇ, ਉਹਨਾਂ ਨੂੰ ਭਾਈ ਸਤਿਗੁਰੂ ਰੱਖ ਲੈਂਦੇ ਨੇ, ਬੰਧ ਨਾ ਪਾਈ, ਉਹਨਾਂ ਨੂੰ ਕੋਈ ਬੰਧਨ ਨਹੀਂ ਪੈ ਸਕਦਾ। ਭਾਵ ਜਿਹੜੇ ਮਨੁੱਖ ਵਾਹਿਗੁਰੂ ਦੇ ਨਾਮ ਦੀ ਸ਼ਰਨ ਵਿੱਚ ਆ ਜਾਂਦੇ ਨੇ, ਹਰ ਵੇਲੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਅਤੇ ਫਿਰ ਉਹਨਾਂ ਨੂੰ ਸਤਿਗੁਰੂ ਰੱਖ ਲੈਂਦੇ ਨੇ, ਬੰਧ ਨਾ ਪਾਈ, ਉਹਨਾਂ ਨੂੰ ਕਿਸੇ ਕਿਸਮ ਦਾ ਨਾ ਇੱਥੇ ਮਾਇਆ ਦੇ ਮੋਹ ਦਾ ਬੰਧਨ, ਨਾ ਵਿਸ਼ੇ ਵਾਸ਼ਨਾ ਦਾ ਬੰਧਨ, ਤੇ ਨਾ ਹੀ ਅੱਗੇ ਜਮਾ ਦਾ ਬੰਧਨ ਉਹਨਾਂ ਦੇ ਗਲ ਦੇ ਵਿੱਚ ਪੈਂਦਾ ਹੈ। ਔਰ ਇੱਥੋਂ ਤੱਕ ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ 10 ਅਸ਼ਟਪਦੀਆਂ ਉਚਾਰਨ ਕੀਤੀਆਂ ਨੇ। ਹੁਣ ਅੱਗੇ 11ਵੀਂ ਆਰੰਭ ਹੋ ਰਹੀ ਹੈ। ਅੱਗੇ ਤਰਤੀਬ ਨਾਲ ਜਿਹੜੀਆਂ 3 ਅਸ਼ਟਪਦੀਆਂ ਹਜ਼ੂਰ ਨੇ ਲਿਖੀਆਂ ਹਨ ਜਾਂ ਉਚਾਰਨ ਕੀਤੀਆਂ, ਔਰ ਉਹਨਾਂ ਦਾ ਇਹ ਖਾਸ ਇਤਿਹਾਸਕ ਘਟਨਾ ਦੇ ਨਾਲ ਸੰਬੰਧ ਹੈ। ਉਹ ਇਤਿਹਾਸਕ ਘਟਨਾ ਕੀ ਹੈ? ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਪਤਾ ਲੱਗਦਾ ਹੈ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਏਮਨਾਬਾਦ ਪਿੰਡ ਸ਼ਹਿਰ ਜੋ ਪਠਾਣਾ ਦੀ ਇੱਕ ਰਾਜਧਾਨੀ ਸੀ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਏਮਨਾਬਾਦ ਸਲੋਈ ਉਸਨੂੰ ਕਹਿੰਦੇ ਸਨ, ਉਸ ਏਮਨਾਬਾਦ ਸ਼ਹਿਰ ਵਿੱਚ ਸਤਿਗੁਰੂ ਮਹਾਰਾਜ ਗਏ। ਉੱਥੇ ਜਾਣ ਦਾ ਕਾਰਨ ਕੀ ਸੀ? ਇੱਕ ਕਿਰਤੀ ਸਿੱਖ ਜਿਹੜਾ ਕਿਰਤ ਵੀ ਕਰਦਾ ਤੇ ਨਾਲ ਵਾਹਿਗੁਰੂ ਦਾ ਨਾਮ ਵੀ ਜਪਦਾ ਹੈ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ ਭਾਈ ਲਾਲੋ ਨੂੰ ਨਿਹਾਲ ਕਰਨ ਵਾਸਤੇ ਗਏ ਤੇ ਭਾਈ ਲਾਲੋ ਨੇ ਫਿਰ ਬੇਨਤੀ ਕੀਤੀ, ਮਹਾਰਾਜ ਫਿਰ ਕਦੋਂ ਦਰਸ਼ਨ ਹੋਣਗੇ? ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਿਰ ਦੁਬਾਰਾ ਵੀ ਭਾਈ ਲਾਲੋ ਨਾਲ ਬਚਨ ਜੋ ਹੋਇਆ ਸੀ ਤੇ 2 ਵਾਰ ਉੱਥੇ ਗਏ। ਏਮਨਾਬਾਦ ਵਿੱਚ ਗੁਰਦੁਆਰਾ ਰੋੜੀ ਸਾਹਿਬ ਗੁਰੂ ਮਹਾਰਾਜ ਦੀ ਯਾਦ ਵਿੱਚ ਬਣਿਆ ਹੋਇਆ ਦੱਸਿਆ ਜਾਂਦਾ ਹੈ। ਔਰ ਉੱਥੇ ਏਮਨਾਬਾਦ ਵਿੱਚ ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਗਏ। ਉਸ ਵੇਲੇ ਪਠਾਣਾ ਦੀ ਹਕੂਮਤ ਸੀ ਔਰ ਉਹਨਾਂ ਨੇ ਗੁਰੂ ਮਹਾਰਾਜ ਦੇ ਨਾਲ ਗਏ ਸਾਧੂਆਂ ਦਾ ਅਪਮਾਨ ਕੀਤਾ, ਧੱਕੇ ਮਾਰੇ, ਗਾਲਾਂ ਕੱਢੀਆਂ ਤੇ ਗੁਰੂ ਮਹਾਰਾਜ ਦੇ ਮੂੰਹੋਂ ਫਿਰ ਇਹ ਬਚਨ ਨਿਕਲੇ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਜ ਲੈ ਕਾਬਲੋਂ ਤਾਇਆ ਜੋਰੀ ਮੰਗਿਆ ਦਾਨ ਵੇ ਲਾਲੋ। ਇਹ ਜਦੋਂ ਗੁਰੂ ਮਹਾਰਾਜ ਦੇ ਮੂੰਹੋਂ ਭਵਿੱਖ ਬਾਣੀ ਨਿਕਲੀ ਤਾਂ ਉਸ ਵੇਲੇ ਗੁਰੂ ਮਹਾਰਾਜ ਨੇ ਭਾਈ ਲਾਲੋ ਨੂੰ ਆਖਿਆ, ਭਾਈ ਲਾਲੋ ਤੂੰ ਇਸ ਏਮਨਾਬਾਦ ਨੂੰ ਛੱਡ ਦੇ, ਇੱਥੇ ਪਾਪੀ ਲੋਕ ਵੱਸਦੇ ਨੇ, ਇਹਨਾਂ ਦੇ ਪਾਪਾਂ ਦਾ ਬੇੜਾ ਭਰ ਗਿਆ, ਹੁਣ ਇਹ ਡੁੱਬਣ ਵਾਲਾ ਹੈ, ਕਿਉਂਕਿ ਹੁਣ ਸਾਧੂ ਸੰਤਾਂ ਦਾ ਵੀ ਨਿਰਾਦਰ ਕਰਦੇ ਨੇ। ਤੇ ਦੱਸਦੇ ਨੇ ਕੁਛ ਸਮੇਂ ਤੋਂ ਬਾਅਦ ਬਾਬਰ ਨੇ ਹਮਲਾ ਕੀਤਾ, ਪਿੱਛੇ ਉਸ ਦੇ ਨਾਲ ਸੰਬੰਧਿਤ ਇੱਕ ਸ਼ਬਦ ਵੀ ਆਇਆ ਹੈ, ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਆਪੇ ਦੋਸ਼ਨਾ ਦੇਈ ਕਰਤਾ ਜਾਮ ਕਰ ਮੁਗਲ ਚੜਾਇਆ। ਉਹ ਮੁਗਲ ਬਾਬਰ ਦਾ ਖਾਨਦਾਨ ਸੀ ਤੇ ਉਹ ਜਦੋਂ ਬਾਬਰ ਨੇ ਚੜ੍ਹਾਈ ਕੀਤੀ ਤੇ ਉਸਨੇ ਏਮਨਾਬਾਦ ਵਿੱਚ ਆ ਕੇ ਪਠਾਣਾ ਦੇ ਨਾਲ ਇਹੋ ਜਿਹੀ ਲੜਾਈ ਲੜੀ ਤੇ ਸਾਰਾ ਏਮਨਾਬਾਦ ਸ਼ਹਿਰ ਕਤਲੋ ਗਾਰਤ ਹੋ ਗਿਆ, ਬਹੁਤ ਸਾਰੇ ਪਠਾਣ ਮਾਰੇ ਗਏ ਨੇ ਤੇ ਜਿੰਨੇ ਵੀ ਬਚੇ ਬੱਚੇ ਬਿਰਧ ਔਰਤਾਂ ਉਹਨਾਂ ਨੂੰ ਬਾਬਰ ਨੇ ਕੈਦ ਕੀਤਾ ਤੇ ਉਹਨਾਂ ਨੂੰ ਚੱਕੀਆਂ ਪੀਣ ਦੇ ਲਈ ਮੁਸ਼ਕਤ ਕਰਨ ਲਈ ਆਖਿਆ ਤੇ ਗੁਰੂ ਮਹਾਰਾਜ ਵੀ ਪਕੜੇ ਗਏ ਤੇ ਗੁਰੂ ਮਹਾਰਾਜ ਦੇ ਮੂਹਰੇ ਵੀ ਇੱਕ ਵੱਡੀ ਸਾਰੀ ਚੱਕੀ ਲਿਆ ਕੇ ਰੱਖੀ ਗਈ। ਦੱਸਦੇ ਨੇ ਉਹ ਚੱਕੀ ਦੀ ਨਿਸ਼ਾਨੀ ਹੁਣ ਵੀ ਗੁਰਦੁਆਰਾ ਰੂੜੀ ਸਾਹਿਬ ਵਿਖੇ ਮੌਜੂਦ ਹੈ ਔਰ ਉਹ ਚੱਕੀ ਗੁਰੂ ਮਹਾਰਾਜ ਦੇ ਅੱਗੇ ਲਿਆ ਕੇ ਰੱਖੀ ਗਈ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵੇਲੇ ਕਿਸੇ ਰੱਬੀ ਰੰਗ ਦੇ ਵਿੱਚ ਆ ਕੇ ਕੀਰਤਨ ਗਾਉਣਾ ਸ਼ੁਰੂ ਕਰ ਦਿੱਤਾ ਤੇ ਉਸ ਵੇਲੇ ਉਹ ਜਿਹੜੀਆਂ ਚੱਕੀਆਂ ਸੀ ਆਪਣੇ ਆਪ ਹੀ ਚੱਲਣ ਲੱਗ ਪਈਆਂ ਤੇ ਜਦੋਂ ਚੱਕੀਆਂ ਆਪਣੇ ਆਪ ਚੱਲਣ ਲੱਗੀਆਂ ਤੇ ਸਾਰੇ ਕੈਦੀ ਵੀ ਹੈਰਾਨ ਹੋਏ ਤੇ ਮੁਗਲ ਬਾਬਰ ਬਾਦਸ਼ਾਹ ਨੂੰ ਪਤਾ ਲੱਗਿਆ, ਉਹ ਵੀ ਬੜਾ ਹੈਰਾਨ ਹੋਇਆ ਤੇ ਉਸਨੇ ਆ ਕੇ ਪਹਿਲਾਂ ਤੇ ਆਦਮੀ ਭੇਜੇ, ਫਿਰ ਆਪ ਆ ਕੇ ਚੋਰੀ ਚੋਰੀ ਵੇਖਿਆ ਵੀ ਚੱਕੀਆਂ ਸੱਚਮੁੱਚ ਆਪਣੇ ਆਪ ਚੱਲ ਰਹੀਆਂ ਸਨ ਤੇ ਵੇਖ ਕੇ ਬਾਬਰ ਗੁਰੂ ਮਹਾਰਾਜ ਦੇ ਚਰਨੀ ਟੈ ਪਿਆ, ਕਹਿਣ ਲੱਗਾ, ਸੱਚੇ ਪਾਤਸ਼ਾਹ ਮੈਨੂੰ ਨਹੀਂ ਸੀ ਪਤਾ ਇੱਥੇ ਤੁਹਾਡੇ ਵਰਗੇ ਮਹਾਂਪੁਰਖ ਵੀ ਰਹਿੰਦੇ ਨੇ, ਜੇ ਮੈਨੂੰ ਇਸ ਗੱਲ ਦਾ ਪਤਾ ਹੁੰਦਾ ਤੇ ਮੈਂ ਇਹ ਏਮਨਾਬਾਦ ਨੂੰ ਕਤਲੋ ਗਾਰਤ ਨਾ ਕਰਦਾ ਤਾਂ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਇਹ ਵੀ ਇਹਨਾਂ ਨੂੰ ਆਪਣੇ ਕੀਤੇ ਦਾ ਫਲ ਮਿਲਿਆ, ਕਿਉਂਕਿ ਸਤਿਗੁਰੂ ਦੇ ਬਚਨ ਹੈ, ਸੁਣ ਸਾਜਨ ਮੇਰੇ ਮੀਤ ਪਿਆਰੇ, ਸਤ ਬਚਨ ਵਰਤੈ ਹਰ ਦੁਆਰੇ, ਜੈਸਾ ਕਰੇ ਸੋ ਤੈਸਾ ਪਾਏ, ਅਬ ਮਾਨੇ ਕੀ ਜੜ ਸਰ ਪਰ ਜਾਏ। ਹੰਕਾਰੀ ਮਨੁੱਖ ਦੀ ਜੜ ਤੇ ਇੱਕ ਦਿਨ ਪੱਟੀ ਹੀ ਪੱਟੀ ਜਾਂਦੀ ਹੈ, ਇਸੇ ਲਈ ਸਤਿਗੁਰੂ ਕਹਿਣ ਲੱਗੇ ਜੋ ਵਾਹਿਗੁਰੂ ਦਾ ਹੁਕਮ ਹੈ ਉਹੀ ਹੋਇਆ ਹੈ। ਤੇ ਫਿਰ ਇਹ ਬਾਬਰ ਨੇ ਗੁਰੂ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਬਈ ਮੈਨੂੰ ਤੁਸੀਂ ਵਰਦਾਨ ਦਿਓ। ਸਤਿਗੁਰੂ ਕਹਿੰਦੇ ਕੀ ਚਾਹੁੰਦਾ? ਕਹਿੰਦਾ ਮੈਨੂੰ ਪੁਸ਼ਤਦਾਰ ਪੁਸ਼ਤ ਪਾਤਸ਼ਾਹੀ ਮਿਲੇ, ਮੈਂ ਹਿੰਦੁਸਤਾਨ ਦਾ ਬਾਦਸ਼ਾਹ ਬਣ ਜਾਵਾਂ। ਫਿਰ ਸਤਿਗੁਰੂ ਕਹਿਣ ਲੱਗੇ ਜਿੰਨਾ ਚਿਰ ਤੱਕ ਤੁਸੀਂ ਨਿਆਂ ਕਰੋਗੇ ਅਤੇ ਗੁਰੂ ਘਰ ਦੇ ਨਾਲ ਪਿਆਰ ਰੱਖੋਗੇ ਉਨਾ ਚਿਰ ਤੱਕ ਤੁਹਾਡੀ ਬਾਦਸ਼ਾਹੀ ਰਹੇਗੀ। ਜਦੋਂ ਤੁਸੀਂ ਅਨਿਆਂ ਕਰਨ ਲੱਗ ਪਏ ਅਤੇ ਗੁਰੂ ਘਰ ਦੇ ਨਾਲ ਤੁਸੀਂ ਮੱਥਾ ਲਾ ਲਿਆ ਅਤੇ ਫਿਰ ਤੁਹਾਡੀ ਬਾਦਸ਼ਾਹੀ ਖਤਮ ਹੋ ਜਾਵੇਗੀ। ਫਿਰ ਇਹ ਸੱਤ ਪੁਸ਼ਤਾਂ ਮੁਗਲਾਂ ਦੀ ਬਾਦਸ਼ਾਹੀ ਰਹੀ ਹੈ ਅਤੇ ਜਦੋਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੋਈ, ਉਸ ਤੋਂ ਬਾਅਦ ਮੁਗਲ ਖਾਨਦਾਨ ਦੀ ਸਲਤਨਤ ਖਤਮ ਹੋ ਗਈ ਸੀ। ਇਸ ਤਰ੍ਹਾਂ ਇਹ ਮਹਾਂਪੁਰਖ ਇਤਿਹਾਸਕ ਗਾਥਾ ਸੁਣਾਉਂਦੇ ਸਨ। ਸੋ ਰਹੋ ਵਿਚਾਰ, ਹੁਣ ਇਹ ਜਿਹੜਾ ਸ਼ਬਦ ਹੈ, ਜਦੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਏਮਨਾਬਾਦ ਦੀ ਕਤਲੋ ਗਾਰਤ ਵੇਖੀ ਅਤੇ ਜੋ ਉਸ ਵੇਲੇ ਜਿਹੜੀਆਂ ਇਹਨਾਂ ਪਠਾਨ ਘਰਾਂ ਦੀਆਂ ਅਤੇ ਹੋਰ ਹਿੰਦੂ ਘਰਾਂ ਦੀਆਂ ਇਸਤਰੀਆਂ ਸਨ ਜਿਹੜੀਆਂ ਰੱਬ ਨੂੰ ਭੁੱਲੀ ਬੈਠੀਆਂ ਸਨ ਅਤੇ ਹੋਰ ਐਸ਼ੋ ਇਸ਼ਰਤ ਵਿੱਚ ਸਮਾਂ ਬਤੀਤ ਕਰਦੀਆਂ ਸਨ ਅਤੇ ਉਹਨਾਂ ਦਾ ਜੋ ਉਸ ਵੇਲੇ ਹਸ਼ਰ ਹੋਇਆ, ਜੋ ਹਾਲ ਅੱਖਾਂ ਦੇ ਸਾਹਮਣੇ ਬਾਬੇ ਨੇ ਦੇਖਿਆ, ਉਹਦਾ ਇਹ ਸ਼ਬਦ ਵਿੱਚ ਜ਼ਿਕਰ ਕੀਤਾ ਹੈ। ਲੋ ਸੰਗਤਾਂ ਇਸ ਸ਼ਬਦ ਦੀ ਵਿਚਾਰ ਸੁਣੋ। ਰਾਗ ਆਸਾ ਮਹੱਲਾ ਪਹਿਲਾ, ਅਸ਼ਟਪਦੀਆਂ ਘਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜਿਨਸਰ ਸੋਹਨ ਪੱਟੀਆਂ ਮਾਂਗੀ ਪਾਏ ਸੰਦੂਰ। ਰਾਗ ਆਸਾ ਵਿੱਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਅੱਗੇ ਹੋਰ ਅਸ਼ਟਪਦੀਆਂ ਸ਼ਬਦ ਉਚਾਰਨ ਕਰ ਰਹੇ ਨੇ। ਕਰ ਤੀਜਾ ਤੀਜੇ ਕਰ ਸੁਰਤਾਲ ਦੇ ਵਿੱਚ ਇਹਨਾਂ ਨੂੰ ਗਾਵਿਆ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤਨਾਸ ਤੋਂ ਰਹਿਤ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਰਹਾਉ ਦੀਆਂ ਪੰਕਤੀਆਂ ਵਿੱਚ ਹਜ਼ੂਰ ਫਰਮਾਉਂਦੇ ਨੇ, ਆਦੇਸ਼ ਬਾਬਾ ਆਦੇਸ਼। ਬਾਬਾ ਇੱਥੇ ਅਕਾਲ ਪੁਰਖ ਨੂੰ ਆਖਿਆ, ਹੇ ਬਾਬਾ ਅਕਾਲ ਪੁਰਖ ਵਾਹਿਗੁਰੂ ਤੈਨੂੰ ਆਦੇਸ਼ ਨਮਸਕਾਰ ਹੈ, ਤੇਰੇ ਚਰਨਾਂ ਤੇ ਨਮਸਕਾਰ ਹੈ, ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਤੇਰੇ ਚਰਨਾਂ ਤੇ ਨਮਸਕਾਰ ਹੈ, ਆਦਿ ਪੁਰਖ ਤੇਰਾ ਅੰਤ ਨਾ ਪਾਇਆ। ਹੇ ਵਾਹਿਗੁਰੂ ਤੂੰ ਆਦਿ ਪੁਰਖ ਹੈ, ਕਰਤਾ ਪੁਰਖ ਹੈ, ਤੇਰਾ ਅੰਤ ਕਿਸੇ ਨੇ ਵੀ ਨਹੀਂ ਪਾਇਆ। ਕਰ ਕਰ ਦੇਖਿਆ ਵੇਸ ਤੇ ਤੂੰ ਕਈ ਤਰ੍ਹਾਂ ਦੇ ਵੇਸ, ਕੌਤਕ ਕਰ ਕਰਕੇ ਸਵਾਂਗ ਕਰ ਕਰਕੇ ਤੇ ਇਹ ਤਮਾਸ਼ਾ ਵੇਖ ਰਿਹਾ ਹੈ। ਭਾਵ ਕੋਈ ਸਮਾਂ ਸੀ ਜਦੋਂ ਇਹ ਪਠਾਨ ਲੋਕ ਤੇ ਇਹਨਾਂ ਦੇ ਘਰ ਵਾਲੀਆਂ ਔਰਤਾਂ ਤੇ ਰੱਬ ਨੂੰ ਭੁੱਲੇ ਹੋਏ ਸਨ, ਐਸ਼ੋ ਇਸ਼ਰਤ ਵਿੱਚ ਲੱਗੇ ਹੋਏ ਸਨ, ਪਰ ਹੁਣ ਇਹਨਾਂ ਦੇ ਪਾਪਾਂ ਦਾ ਬੇੜਾ ਭਰਿਆ, ਹੁਣ ਇਹਨਾਂ ਨੂੰ ਸਜਾਵਾਂ ਮਿਲ ਰਹੀਆਂ ਨੇ। ਇਹ ਸਾਰੇ ਤੇਰੇ ਹੀ ਕੌਤਕ ਨੇ, ਸਾਰੇ ਤੇਰੇ ਚੋਜ ਨੇ, ਤੂੰ ਆਪ ਹੀ ਆਪਣੇ ਕੌਤਕਾਂ ਨੂੰ ਕਰ ਕਰਕੇ ਵੇਖ ਰਿਹਾ ਹੈ। ਲੋਕ ਆਰੰਭ ਤੋਂ ਸਤਿਗੁਰੂ ਫਰਮਾਉਂਦੇ ਹਨ, ਜੈਨ ਸਿਰ ਸੋਹਨ ਪੱਟੀਆਂ ਮਾਂਗੀ ਪਾਏ ਸੰਦੂਰ। ਜਿਨ੍ਹਾਂ ਇਸਤਰੀਆਂ ਦੇ ਸਿਰ ਉੱਤੇ ਪੱਟੀਆਂ ਬੜੀਆਂ ਸੋਭਾ ਪਾਉਂਦੀਆਂ ਸਨ, ਭਾਵ ਉਹ ਪੱਟੀਆਂ ਬਣਾ ਬਣਾ ਕੇ, ਚੀਰਮੀਆਂ ਕੱਢ ਕੱਢ ਕੇ, ਜਿਨ੍ਹਾਂ ਨੇ ਐਨ ਪੱਟੀਆਂ ਵਾਂਗੂ ਸੁੰਦਰ ਵਾਲ ਸਵਾਰੇ ਸਨ, ਮਿੱਢੀਆਂ ਗੁੰਦੀਆਂ ਸਨ ਅਤੇ ਮਾਂਗੀ ਪਾਏ ਸੰਦੂਰ ਅਤੇ ਮਾਂਗ ਚੀਰਮੀਆਂ ਦੇ ਵਿੱਚ ਸੰਦੂਰ ਵੀ ਪਾਇਆ ਹੋਇਆ ਸੀ। ਸੇ ਸਿਰ ਕਾਤੀ ਮੁੰਨੀਆਂ ਨ ਗਲ ਵਿੱਚ ਆਵੇ ਧੂੜ। ਹੁਣ ਉਹ ਸਿਰ ਕਾਤੀ ਦਾ ਅਰਥ ਵੀ ਕੈਂਚੀਆਂ ਦੇ ਨਾਲ ਮੁੰਨੇ ਜਾਂਦੇ ਨੇ। ਭਾਵ ਜਦੋਂ ਬਾਬਰ ਦਾ ਹਮਲਾ ਹੋਇਆ ਤੇ ਪਠਾਨ ਸਿਪਾਹੀ ਐਸ਼ੋ ਇਸ਼ਰਤ ਪੈ ਕੇ ਆਪਣੀ ਬਹਾਦਰੀ ਸੂਰਮ ਗਤੀ ਨੂੰ ਛੱਡ ਗਏ ਸਨ ਤੇ ਫਿਰ ਉਹ ਭੇਡਾਂ ਵਾਂਗੂ ਮੁਕਾਬਲਾ ਕਰਨ ਤੋਂ ਬਿਨਾਂ ਹੀ ਮਾਰੇ ਗਏ। ਥੋੜ੍ਹਾ ਬਹੁਤ ਲੜੇ ਤੇ ਫਿਰ ਉਸ ਤੋਂ ਬਾਅਦ ਏਮਨਾਬਾਦ ਦੇ ਉੱਤੇ ਬਾਬਰ ਦਾ ਕਬਜ਼ਾ ਹੋ ਗਿਆ ਤੇ ਫਿਰ ਜਿਹੜੇ ਪਠਾਣਾ ਦੇ ਘਰ ਸਨ ਉੱਥੇ ਇਹਦੇ ਸਿਪਾਹੀ ਚਲੇ ਗਏ। ਉੱਥੇ ਜੋ ਉਹਨਾਂ ਇਸਤਰੀਆਂ ਦੀ ਹਾਲਤ ਹੋਈ ਉਹਦੇ ਬਾਰੇ ਦੱਸਦੇ ਨੇ ਵੀ ਜਿਹੜੇ ਸਿਰਾਂ ਦੇ ਵਿੱਚ ਬੜੇ ਸੰਧੂਰ ਪਾ ਕੇ ਪੱਟੀਆਂ ਬਣਾਈਆਂ ਸਨ, ਮਿੱਢੀਆਂ ਗੁੰਦੀਆਂ ਸਨ, ਹੁਣ ਉਹ ਸਿਰ ਕੈਂਚੀਆਂ ਦੇ ਨਾਲ ਮੁੰਨੇ ਜਾ ਰਹੇ ਨੇ। ਗਲ ਵਿੱਚ ਆਵੇ ਧੂੜ ਤੇ ਉਹਨਾਂ ਦੇ ਗਲ ਦੇ ਵਿੱਚ ਧੂੜ ਆ ਰਹੀ ਹੈ। ਇਹ ਐਸਾ ਲਿਖਣ ਦਾ ਕੀ ਕਾਰਨ ਹੈ? ਇਹਦਾ ਕਾਰਨ ਇਹ ਹੈ, ਜਦੋਂ ਕੋਈ ਵੀ ਦੁਸ਼ਮਣ ਕਿਸੇ ਆਪਣੇ ਦੁਸ਼ਮਣ 'ਤੇ ਹਮਲਾ ਕਰਦਾ ਹੈ ਅਤੇ ਉਸ ਵੇਲੇ ਜਦੋਂ ਦੁਸ਼ਮਣ ਹਾਰ ਜਾਂਦਾ ਹੈ ਫਿਰ ਹਾਰੇ ਹੋਏ ਦੁਸ਼ਮਣ ਦੇ ਘਰਾਂ ਉੱਤੇ ਵੀ ਹਮਲਾ ਹੁੰਦਾ, ਉਹਦੀਆਂ ਤਲਾਸ਼ੀਆਂ ਹੁੰਦੀਆਂ ਨੇ ਅਤੇ ਜੋ ਉਹਨਾਂ ਦੇ ਕੋਲ ਧਨ ਦੌਲਤ ਹੁੰਦੀ ਉਹਨੂੰ ਲੁੱਟਿਆ ਜਾਂਦਾ। ਉਹ ਧਨ ਦੌਲਤ ਕਢਾਉਣ ਵਾਸਤੇ ਉਹਨਾਂ ਇਸਤਰੀਆਂ 'ਤੇ ਹੁਣ ਇਹ ਜ਼ੁਲਮ ਹੋ ਰਿਹਾ। ਉਹਨਾਂ ਇਸਤਰੀਆਂ ਦੇ ਸਿਰ ਮੁੰਨੇ ਜਾਂਦੇ ਨੇ ਅਤੇ ਨਾਲ ਉਹਨਾਂ ਦੇ ਮੂੰਹ 'ਤੇ ਖੇ ਦੇ ਤੋਬਰੇ ਚੜ੍ਹਾਏ ਜਾਂਦੇ ਨੇ ਵੀ ਦੱਸੋ ਕਿੱਥੇ ਮਾਇਆ, ਕਿੱਥੇ ਸੋਨਾ, ਕਿੱਥੇ ਚਾਂਦੀ ਰੱਖੀ ਹੋਈ ਹੈ। ਉਹ ਸੀਨ ਗੁਰੂ ਮਹਾਰਾਜ ਵੇਖ ਕੇ ਦੱਸ ਰਹੇ ਨੇ ਵੀ ਉਹੀ ਸਿਰ ਹੁਣ ਕਾਂਤੀ ਦਾ ਅਰਥ ਵੀ ਉਹ ਕੈਂਚੀਆਂ ਨਾਲ ਮੁੰਨੇ ਜਾ ਰਹੇ ਨੇ ਅਤੇ ਗਲ ਵਿੱਚ ਉਹਨਾਂ ਦੇ ਤੂੜ ਆ ਰਹੀ ਹੈ। ਮਹਿਲਾ ਅੰਦਰ ਹੁੰਦੀਆਂ ਹੁਣ ਬਹਿਣ ਨਾ ਮਿਲਣਾ ਹਦੂਰ। ਇਹ ਇਸਤਰੀਆਂ ਪਹਿਲਾਂ ਤੇ ਇਹਨਾਂ ਮਹਿਲਾਂ ਦੀਆਂ ਮਾਲਕ ਸਨ ਤੇ ਇਹਨਾਂ ਦੇ ਵਿੱਚ ਹੀ ਰਹਿੰਦੀਆਂ ਸਨ। ਹੁਣ ਬਹਿਣ ਨਾ ਮਿਲਣਾ ਹਦੂਰ ਵੀ ਹੁਣ ਉਹਨਾਂ ਦੇ ਸਾਹਮਣੇ ਵੀ ਨਹੀਂ ਬੈਠ ਸਕਦੀਆਂ ਕਿਉਂਕਿ ਕਬਜ਼ਾ ਬਾਬਰ ਦਾ ਹੋ ਗਿਆ ਸੀ। ਹੁਣ ਉਹਨਾਂ ਘਰਾਂ ਦੇ ਵਿੱਚ ਕੋਲੇ ਵੀ ਬਹਿਣਾ ਨਹੀਂ ਇਹਨਾਂ ਨੂੰ ਨਸੀਬ ਹੋ ਰਿਹਾ। ਆਦੇਸ਼ ਬਾਬਾ ਆਦੇਸ਼ ਆਦ ਪੁਰਖ ਤੇਰਾ ਅੰਤ ਨਾ ਪਾਇਆ ਕਰ ਕਰ ਦੇਖਿਆ ਹੈ ਵੇਸ ਰਹਾਉ। ਹੇ ਬਾਬਾ ਅਕਾਲ ਪੁਰਖ ਵਾਹਿਗੁਰੂ ਤੈਨੂੰ ਨਮਸਕਾਰ ਹੈ, ਮਨ ਕਰਕੇ ਵੀ ਤੇ ਬਾਣੀ ਕਰਕੇ ਵੀ ਤੈਨੂੰ ਨਮਸਕਾਰ ਹੈ। ਹੇ ਵਾਹਿਗੁਰੂ ਤੂੰ ਆਦ ਪੁਰਖ ਹੈ, ਤੇਰਾ ਅੰਤ ਕਿਸੇ ਨੇ ਵੀ ਨਹੀਂ ਪਾਇਆ, ਅਵਤਾਰ ਨਾ ਜਾਣੈ ਅੰਤ ਪਰਮੇਸ਼ਰ ਪਾਰ ਬ੍ਰਹਮ ਬੇਅੰਤ। ਕਰ ਕਰ ਦੇਖਿਆ ਵੇਸ ਇਹ ਤੂੰ ਆਪਣੇ ਵੇਸ ਕਰ ਕਰਕੇ ਸਵੰਗ ਕਰ ਕਰਕੇ ਚੋਜ ਕਰ ਕਰਕੇ ਵੇਖ ਰਿਹਾ ਹੈ। ਰਹਾਓ ਵਿਸਰਾਮ ਦੇ ਕੇ ਹਜ਼ੂਰ ਫਿਰ ਉਹਨਾਂ ਇਸਤਰੀਆਂ ਦੀ ਹਾਲਤ ਬਿਆਨ ਕਰਦੇ ਹਨ। ਜਦੋਂ ਸੀਆਂ ਵੀ ਆਹੀਆਂ ਲਾੜੇ ਸੋਹਨ ਪਾਸ, ਜਦੋਂ ਇਹ ਅਮੀਰ ਘਰਾਣਿਆਂ ਦੀਆਂ ਸੀਆ ਦਾ ਅਰਥ ਇਸਤਰੀਆਂ, ਜਦੋਂ ਇਹ ਇਸਤਰੀਆਂ ਵਿਆਹੀਆਂ ਗਈਆਂ ਸਨ ਲਾੜੇ ਸੋਹਨ ਪਾਸ, ਇਹਨਾਂ ਦੇ ਕੋਲ ਜਿਹੜੇ ਲਾੜੇ ਸਨ ਇਹਨਾਂ ਦੇ ਵਰ, ਉਹ ਸਜੇ ਧਜੇ ਉਹ ਇਹਨਾਂ ਦੇ ਪਾਸ ਬੜੇ ਸ਼ੋਭਾ ਪ੍ਰਾਪਤ ਕਰ ਰਹੇ ਸਨ। ਹੀ ਡੋਲੀ ਚੜੇ ਆਈਆਂ ਦੰਦ ਖੰਡ ਕੀਤੇ ਰਾਸ। ਹੀ ਡੋਲੀ ਦਾ ਅਰਥ ਹੈ ਵੀ ਉਹ ਸੁੱਖ ਪਾਲਕੀਆਂ ਤੇ ਚੜ੍ਹ ਕੇ ਆਈਆਂ ਸਨ, ਕਿਉਂਕਿ ਅਮੀਰ ਘਰਾਣਿਆਂ ਦੀਆਂ ਇਸਤਰੀਆਂ ਸਨ। ਇਸੇ ਲਈ ਜਦੋਂ ਇਹਨਾਂ ਦੇ ਵਿਆਹ ਹੋਏ ਸਨ ਤੇ ਇਹਨਾਂ ਦੇ ਨਾਲ ਲਾੜੇ ਜਿਹੜੇ ਪਠਾਨ ਸਨ ਉਹ ਵੀ ਬੜੇ ਸਾਜ ਧੱਜ ਕੇ ਸੋਭਾ ਨੂੰ ਪ੍ਰਾਪਤ ਕਰ ਰਹੇ ਸਨ ਤੇ ਸੁੱਖ ਪਾਲਕੀਆਂ ਤੇ ਚੜ੍ਹ ਕੇ ਆਈਆਂ ਸਨ। ਦੰਦ ਖੰਡ ਕੀਤੇ ਰਾਸ ਤੇ ਜਦੋਂ ਇਹਨਾਂ ਨੇ ਆਪਣੇ ਸਹੁਰੇ ਘਰ ਪੈਰ ਪਾਇਆ ਤੇ ਜਿਹੜੀ ਸੱਸ ਸੀਗੀ, ਦੰਦ ਖੰਡ ਕੀਤੇ ਰਾਸਤੇ ਇਹਨਾਂ ਦੇ ਜਿਹੜੇ ਦੰਦ ਸਨ ਉਹ ਖੰਡ ਦੇ ਨਾਲ ਭਰ ਦਿੱਤੇ। ਭਾਵ ਜਦੋਂ ਕੋਈ ਨਵੇਂ ਨੂੰਹ ਘਰ ਦੇ ਵਿੱਚ ਪੈਰ ਰੱਖਦੀ ਹੈ ਉਸ ਵੇਲੇ ਵੀ ਉਹਦੇ ਮੂੰਹ ਦੇ ਵਿੱਚ ਮਠਿਆਈ ਪਾਈ ਜਾਂਦੀ ਹੈ, ਇਹ ਸ਼ਗਨ ਮੰਨਿਆ ਜਾਂਦਾ ਵੀ ਦੰਦ ਖੰਡ ਕੀਤੇ ਰਾਸ ਉਹਨਾਂ ਦੇ ਦੰਦ ਖੰਡ ਦੇ ਨਾਲ ਭਰ ਦਿੱਤੇ ਸਨ। ਭਾਵ ਇੰਨੀਆਂ ਖੁਸ਼ੀਆਂ ਮਨਾਈਆਂ ਗਈਆਂ ਸਨ। ਦੂਜਾ ਕੁਛ ਵਿਦਵਾਨਾਂ ਨੇ ਅਰਥ ਇਹ ਵੀ ਕੀਤਾ ਦੰਦ ਖੰਡ ਕੀਤੇ ਰਾਸ ਵੀ ਜਿਹੜੇ ਹਾਥੀ ਦੇ ਦੰਦਾਂ ਦੇ ਵੀ ਚੂੜੇ ਬਣਾ ਬਣਾ ਕੇ ਜਿਨ੍ਹਾਂ ਨੇ ਆਪਣੇ ਬਾਹਾਂ ਦੇ ਵਿੱਚ ਐਨ ਸਜਾਏ ਤੇ ਪਾਏ ਹੋਏ ਸਨ ਵੀ ਸੁੱਖ ਪਾਲਕੀਆਂ ਤੇ ਚੜ੍ਹ ਕੇ ਆਈਆਂ ਸਨ। ਉਪਰੋਂ ਪਾਣੀ ਵਾਰੀਆ ਝੱਲੇ ਚਿਮਕਣ ਪਾਸ, ਜਦੋਂ ਪਹਿਲਾਂ ਵਿਆਹੀਆਂ ਘਰ ਦੇ ਵਿੱਚ ਆਈਆਂ ਫਿਰ ਇਹਨਾਂ ਦੇ ਉੱਤੋਂ ਦੀ ਪਾਣੀ ਵਾਰਿਆ ਜਾਂਦਾ ਸੀ। ਜਦੋਂ ਕੋਈ ਨਵੀਂ ਨੂੰ ਘਰ ਦੇ ਵਿੱਚ ਆਉਂਦੀ ਹੈ ਤੇ ਸੱਸ ਪਾਣੀ ਵਾਰ ਕੇ ਪੀਂਦੀ ਹੈ, ਇਉਂ ਇਹਨਾਂ ਦੇ ਉੱਪਰੋਂ ਪਾਣੀ ਵੀ ਵਾਰਿਆ ਜਾਂਦਾ ਸੀ। ਝੱਲੇ ਚਿਮਕਣ ਪਾਸ, ਝੱਲੇ ਦਾ ਅਰਥ ਹੈ ਪੱਖੇ, ਤੇ ਜਿਹੜੇ ਪੱਖੇ ਸਨ ਤੇ ਜਿਹੜੇ ਜਿਨ੍ਹਾਂ ਦੇ ਉੱਤੇ ਜ਼ਰੀ ਦਾ ਕੰਮ ਕੀਤਾ ਹੋਇਆ ਸੀ ਤੇ ਉਹ ਜਿਹੜੇ ਪੱਖੇ ਸਨ ਉਹ ਵੀ ਝਿਲਮਲ ਝਿਲਮਲ ਕਰਦੇ ਸਨ ਇਹਨਾਂ ਦੇ ਪਾਸ। ਇੱਕ ਲੱਖ ਲਹਿਣ ਬੈਠੀਆਂ ਲੱਖ ਲਹਿਣ ਖੜੀਆਂ। ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਇਹ ਐਸੀਆਂ ਅਮੀਰ ਘਰਾਣੇ ਦੇ ਵਿੱਚ ਇਸਤਰੀਆਂ ਆਈਆਂ ਸਨ, ਇੱਕ ਲੱਖ ਲਹਿਣ ਬੈਠੀਆਂ, ਜਦੋਂ ਆ ਕੇ ਬਹਿੰਦੀਆਂ ਸਨ ਇੱਕ ਲੱਖ ਰੁਪਇਆ ਸ਼ਗਨ ਦਾ ਇਹਨਾਂ ਦਾ ਝੋਲੀ ਵਿੱਚ ਪੈਂਦਾ ਸੀ, ਕਿਉਂਕਿ ਉਹ ਪਠਾਨ ਸਰਦਾਰ ਜੋ ਸਨ ਇਮਨਾਬਾਦ ਦੇ ਹੁਕਮਰਾਨ ਸਨ, ਮਾਇਆ ਦੀ ਕੋਈ ਕਮੀ ਨਹੀਂ ਸੀ। ਜਦੋਂ ਇਹ ਇਸਤਰੀਆਂ ਉਹਨਾਂ ਦੇ ਘਰ ਦੇ ਵਿੱਚ ਆ ਕੇ ਬੈਠਦੀਆਂ ਸਨ ਇੱਕ ਲੱਖ ਰੁਪਇਆ ਸ਼ਗਨ ਦਾ ਹੀ ਇਹਨਾਂ ਦੀ ਝੋਲੀ ਵਿੱਚ ਪਾਇਆ ਜਾਂਦਾ ਸੀ। ਲੱਖ ਲਹਿਣ ਖੜੀਆਂ ਤੇ ਕਈ ਇਹਨਾਂ ਵਿੱਚੋਂ ਖੜੀਆਂ ਖੜੀਆਂ ਇੱਕ ਲੱਖ ਰੁਪਏ ਦਾ ਸ਼ਗਨ ਲੈਂਦੀਆਂ ਸਨ ਤੇ ਉਹ ਵੀ ਦਿੰਦੇ ਸਨ। ਗਰੀ ਸ਼ੁਹਾਰੇ ਖਾਂਦੀਆਂ ਮਾਨਣ ਸੇਜੜੀਆਂ, ਫਿਰ ਗਿਰੀਆਂ ਤੇ ਸ਼ੁਹਾਰੇ ਵੀ ਖਾਂਦੀਆਂ ਸਨ। ਭਾਵ ਜਿਹੜੇ ਡਰਾਈ ਫਰੂਟ ਨੇ, ਪਿਸਤਾ ਹੈ, ਕਾਜੂ ਨੇ, ਇਹ ਅਮੀਰ ਘਰਾਣੇ ਦੇ ਲੋਕ ਹੀ ਛਕ ਸਕਦੇ ਸਨ। ਹੁਣ ਵੀ ਤੁਸੀਂ ਇੰਡੀਆ ਵਿੱਚ ਜਾਓ ਤੇ ਉੱਥੇ ਗਰੀਬ ਲੋਕਾਂ ਨੂੰ ਕਿੱਥੇ ਵਿਚਾਰਿਆਂ ਨੂੰ ਇਹ ਪਿਸਤਾ ਤੇ ਹੋਰ ਬਦਾਮ ਖਾਣ ਨੂੰ ਮਿਲਦੇ ਨੇ, ਮੂੰਗਫਲੀਆਂ ਖਾ ਕੇ ਵਿਚਾਰੇ ਗੁਜ਼ਾਰਾ ਕਰਦੇ ਹੈ। ਗਰੀ ਸ਼ੁਹਾਰੇ ਖਾਂਦੀਆਂ, ਇਹ ਅਮੀਰ ਘਰਾਂ ਦੀਆਂ ਸਨ, ਇਹ ਗਿਰੀਆਂ ਤੇ ਸ਼ੁਹਾਰੇ ਖਾਂਦੀਆਂ ਸਨ ਤੇ ਮਾਨਣ ਸੇਜੜੀਆਂ ਤੇ ਸੇਜਾਂ ਦੇ ਆਨੰਦ ਨੂੰ ਮਾਣਦੀਆਂ ਸਨ। ਤਿੰਨ ਗੱਲ ਸਿਲਕਾਂ ਪਾਈਆਂ ਟੁੱਟਣ ਮੋਤ ਸਰੀਆਂ। ਲਓ ਹਜ਼ੂਰ ਕਹਿੰਦੇ ਨੇ ਉਹਨਾਂ ਦੇ ਗਲ ਦੇ ਵਿੱਚ ਮੋਤੀਆਂ ਦੀਆਂ ਲੜੀਆਂ ਵੀ ਪਾਈਆਂ ਸਨ, ਮੋਤੀਆਂ ਦੇ ਹਾਰ ਵੀ ਪਾਏ ਹੋਏ ਸਨ, ਪਰ ਹੁਣ ਉਹਨਾਂ ਦੇ ਗਲ ਦੇ ਵਿੱਚ ਬਾਬਰ ਦੇ ਸਿਪਾਹੀਆਂ ਨੇ ਸਿਲਕਾਂ ਪਾਈਆਂ, ਫਾਈਆਂ ਪਾ ਲਈਆਂ ਨੇ। ਉਹਨਾਂ ਇਸਤਰੀਆਂ ਦੇ ਗਲ ਵਿੱਚ ਹੁਣ ਬਾਬਰ ਦੇ ਸਿਪਾਹੀਆਂ ਨੇ ਫਾਈਆਂ ਪਾ ਲਈਆਂ ਨੇ, ਤੇ ਟੁੱਟਣ ਬਹੁਤ ਸਰੀਆਂ ਮੋਤੀਆਂ ਦੀਆਂ ਲੜੀਆਂ ਟੁੱਟ ਰਹੀਆਂ ਨੇ। ਉਹ ਹੁਣ ਗਲ ਦੇ ਵਿੱਚ ਫਾਈਆਂ ਪਾ ਕੇ ਵੀ ਕਹਿੰਦੇ ਹੁਣ ਤੁਹਾਨੂੰ ਗਲ ਘੁੱਟ ਕੇ ਮਾਰ ਦੇਣਾ, ਨਹੀਂ ਤੇ ਤਨ ਦੌਲਤ ਦੱਸੋ ਕਿੱਥੇ ਪਈ ਹੋਈ ਹੈ। ਇਸ ਢੰਗ ਦੇ ਨਾਲ ਇਹਨਾਂ ਇਸਤਰੀਆਂ ਦੇ ਉੱਤੇ ਜ਼ੁਲਮ ਹੋਇਆ। ਤਨ ਜੋਬਨ ਦੋਏ ਵੈਰੀ ਹੋਏ, ਜਿੰਨੀ ਰੱਖੇ ਰੰਗ ਲਾਏ। ਹਜ਼ੂਰ ਕਹਿੰਦੇ ਨੇ ਵੀ ਇਹ ਤਨ ਤੇ ਜੋਬਨ ਜਵਾਨੀ ਇਹ ਦੋਵੇਂ ਹੀ ਇਹਨਾਂ ਦੇ ਦੁਸ਼ਮਣ ਹੋ ਗਏ ਨੇ, ਕਿਉਂਕਿ ਜਿਨ੍ਹਾਂ ਨੇ ਇਹਨਾਂ ਨੂੰ ਬੜਾ ਰੰਗ ਲਾ ਕੇ ਪ੍ਰੇਮ ਲਾ ਕੇ ਰੱਖਿਆ ਹੋਇਆ ਸੀ, ਤਨ ਤੇ ਜਵਾਨੀ ਨੂੰ ਬੜਾ ਸੰਭਾਲ ਸੰਭਾਲ ਕੇ ਰੱਖਿਆ ਹੋਇਆ ਸੀ, ਇਹ ਹੁਣ ਦੋਨੋਂ ਇਹਨਾਂ ਦੇ ਜਾਨ ਦੇ ਵੈਰੀ ਬਣੇ ਹੋਏ ਨੇ। ਦੂਤਾਂ ਨੂੰ ਫੁਰਮਾਇਆ, ਲੈ ਚੱਲੇ ਪਤ ਗਵਾਏ। ਬਾਬਰ ਨੇ ਆਪਣੇ ਦੂਤਾਂ ਸਿਪਾਹੀਆਂ ਨੂੰ ਹੁਕਮ ਕਰ ਦਿੱਤਾ ਵੀ ਜਿੰਨੀਆਂ ਵੀ ਅਮੀਰ ਘਰਾਣੇ ਦੀਆਂ ਔਰਤਾਂ ਨੇ ਉਹਨਾਂ ਨੂੰ ਪਕੜ ਕੇ ਵੀ ਇੱਕ ਬੰਦੀਖਾਨੇ ਦੇ ਵਿੱਚ ਬੰਦ ਕਰ ਦਿੱਤਾ ਜਾਵੇ। ਤੇ ਜਦੋਂ ਬਾਬਰ ਦਾ ਹੁਕਮ ਹੋਇਆ, ਲੈ ਚੱਲੇ ਪਤ ਗਵਾਏ, ਜਿਹੜੇ ਬਾਬਰ ਦੇ ਸਿਪਾਹੀ ਸਨ ਇਹਨਾਂ ਅਮੀਰ ਔਰਤਾਂ ਦੀ ਪਤ ਗਵਾ ਕੇ ਬੇਇੱਜ਼ਤ ਕਰਕੇ ਤੇ ਇਹਨਾਂ ਨੂੰ ਧੂ ਘੜੀਸ ਕੇ ਇਹਨਾਂ ਨੂੰ ਨਾਲ ਲੈ ਕੇ ਚੱਲ ਪਏ। ਜੇ ਤਿਸ ਪਾਵੈ ਦੇ ਵਡਿਆਈ, ਜੇ ਭਾਵੈ ਦੇ ਸਜਾਈ। ਲਓ ਹਜ਼ੂਰ ਕਹਿੰਦੇ ਨੇ ਜੇ ਉਸ ਮਾਲਕ ਨੂੰ ਭਾਵੇ ਤਾਂ ਵਡਿਆਈ ਵੀ ਦੇ ਸਕਦਾ ਹੈ, ਭਾਵ ਇਹਨਾਂ ਦੀ ਜਾਨ ਮਾਫ਼ੀ ਵੀ ਕਰ ਸਕਦਾ ਹੈ ਔਰ ਇਹਨਾਂ ਨੂੰ ਬਰੀ ਵੀ ਕਰ ਸਕਦਾ ਹੈ। ਜੇ ਪਾਵੈ ਦੇ ਸਜਾਏ, ਜੇ ਉਸਨੂੰ ਪਾਵੇ ਇਹਨਾਂ ਨੂੰ ਹੋਰ ਸਜ਼ਾ ਵੀ ਮਿਲ ਸਕਦੀ ਹੈ, ਤੇ ਦੁਸ਼ਮਣ ਦੀ ਮਰਜ਼ੀ ਹੈ ਨਾ, ਉਹ ਚਾਹੇ ਉਹਨਾਂ ਨੂੰ ਮਾਫ਼ ਕਰ ਦੇਵੇ ਤੇ ਚਾਹੇ ਉਹਨਾਂ ਨੂੰ ਹੋਰ ਸਜ਼ਾ ਦੇ ਦੇਵੇ। ਅੱਗੋਂ ਦੇ ਜੇ ਚੇਤੀ ਹੈ ਤਾਂ ਕਾਇਤ ਮਿਲੇ ਸਜਾਏ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਸਾਨੂੰ ਇੱਕ ਹੋਰ ਬੜੀ ਖਾਸ ਗੱਲ ਦੱਸ ਰਹੇ ਨੇ। ਕਈ ਲੋਕ ਇਹ ਗੱਲ ਕਹਿੰਦੇ ਨੇ ਬਈ ਇਹਨਾਂ ਦੀ ਫਿਰ ਰੱਖਿਆ ਕਿਉਂ ਨਾ ਹੋਈ, ਇਹਨਾਂ ਨੇ ਉਸ ਵੇਲੇ ਬਥੇਰੇ ਰੱਬ ਦੇ ਵਾਸਤੇ ਵੀ ਪਾਏ ਹੋਣਗੇ ਇਹਨਾਂ ਇਸਤਰੀਆਂ ਨੇ। ਤਾਂ ਗੁਰੂ ਮਹਾਰਾਜ ਦਾ ਕਾਰਨ ਦੱਸਦੇ ਨੇ, ਅੱਗੋਂ ਦੇ ਜੇ ਚੇਤੀ ਹੈ, ਬਈ ਇਹ ਰੱਬ ਨੂੰ ਪਹਿਲਾਂ ਚੇਤੇ ਕਰਨਾ ਚਾਹੀਦਾ ਸੀ ਇਹਨਾਂ ਨੂੰ, ਪਹਿਲਾਂ ਤੇ ਸਭ ਕੁਛ ਭੁੱਲੀਆਂ ਰਹੀਆਂ, ਅੱਗੋਂ ਦੇ ਜੇ ਚੇਤੀ ਹੈ, ਜੇ ਪਹਿਲਾਂ ਉਸ ਵਾਹਿਗੁਰੂ ਨੂੰ ਚੇਤੇ ਕਰਦੀਆਂ ਹੁੰਦੀਆਂ ਤਾਂ ਕਾਇਤ ਮਿਲੇ ਸਜ਼ਾ, ਫਿਰ ਇਹਨਾਂ ਨੂੰ ਸਜ਼ਾ ਕਿੱਥੇ ਮਿਲਣੀ ਸੀ, ਫਿਰ ਨਹੀਂ ਸੀ ਮਿਲਣੀ, ਫਿਰ ਆਪੇ ਵਾਹਿਗੁਰੂ ਨੇ ਇਹਨਾਂ ਦੇ ਬਚਾਅ ਦਾ ਕੋਈ ਨਾ ਕੋਈ ਰਸਤਾ ਲੱਭ ਦੇਣਾ ਸੀ, ਪਰ ਇਹਨਾਂ ਨੇ ਪਹਿਲਾਂ ਤੇ ਰੱਬ ਨੂੰ ਕਦੇ ਚੇਤੇ ਹੀ ਨਹੀਂ ਕੀਤਾ, ਕਦੇ ਵਾਹਿਗੁਰੂ ਕਿਤੇ ਅੱਲਾ ਕਿਤੇ ਖੁਦਾ ਕਿਤੇ ਰਾਮ ਦਾ ਨਾਮ ਨਹੀਂ ਸੀ ਜਪਿਆ, ਤੇ ਹੁਣ ਇਹਨਾਂ ਨੂੰ ਇਸ ਲਈ ਸਜ਼ਾਵਾਂ ਮਿਲ ਰਹੀਆਂ ਨੇ। ਪਰਮੇਸ਼ਰ ਤੇ ਭੁੱਲੀਆਂ ਵਿਆਪਣ ਸਭੇ ਰੋਗ, ਪਰਮੇਸ਼ਰ ਜੋ ਭੁੱਲ ਗਿਆ ਇਸ ਲਈ ਇਹਨਾਂ ਨੂੰ ਇਹ ਸਜ਼ਾਵਾਂ ਮਿਲ ਰਹੀਆਂ ਨੇ। ਸਾਹਾਂ ਸੁਰਤ ਗੁਵਾਈਆਂ, ਰੰਗ ਤਮਾਸ਼ਾ ਚਾਏ। ਲੋ ਹਜ਼ੂਰ ਕਹਿੰਦੇ ਨੇ ਇਹ ਜਿਹੜੇ ਪਠਾਨ ਸਨ ਇਹ ਇੱਥੋਂ ਦੇ ਪਾਤਸ਼ਾਹ ਸਨ, ਅਮੀਰ ਸਨ, ਵੀ ਇਹਨਾਂ ਨੇ ਆਪਣੀਆਂ ਰੰਗ ਤਮਾਸ਼ਿਆਂ ਦੇ ਚਾਵਾਂ ਦੇ ਵਿੱਚ ਲੈ ਕੇ ਆਪਣੀਆਂ ਸੁਰਤਾਂ ਹੋਸ਼ਾਂ ਹੀ ਗਵਾ ਦਿੱਤੀਆਂ ਸਨ, ਭਾਵ ਸ਼ਰਾਬੀ ਕਬਾਬੀ ਰਹਿਣਾ ਤੇ ਹੋਰ ਮੰਦਾ ਚੰਗਾ ਬੋਲਣਾ, ਧੀਆਂ ਭੈਣਾਂ ਦੀ ਬੇਪਤੀ ਕਰਨੀ, ਬਸ ਇਹੋ ਜਿਹੇ ਰੰਗ ਤਮਾਸ਼ਿਆਂ ਦੇ ਚਾਹ ਦੇ ਵਿੱਚ ਇਹ ਜਿਹੜੇ ਸ਼ਾਹ ਬਣੇ ਸਨ ਨਾ, ਵੀ ਇੱਥੋਂ ਦੇ ਪਾਤਸ਼ਾਹ ਤੇ ਆਪਣੇ ਆਪ ਨੂੰ ਇੱਥੋਂ ਦੇ ਹੁਕਮਰਾਨ ਸਮਝਦੇ ਸਨ, ਉਹਨਾਂ ਦੀਆਂ ਹੋਸ਼ਾਂ ਹੀ ਗੁੰਮ ਹੋਈਆਂ ਪਈਆਂ ਸਨ। ਬਾਬਰ ਵਾਣੀ ਫਿਰ ਗਈ, ਕੋਇਰ ਨਾ ਰੋਟੀ ਖਾਏ। ਲਓ ਹੁਣ ਪਹਿਲਾਂ ਤੇ ਇਹਨਾਂ ਨੇ ਰੱਬ ਨੂੰ ਕਦੇ ਚੇਤੇ ਨਹੀਂ ਸੀ ਕੀਤਾ, ਰੰਗ ਤਮਾਸ਼ਿਆਂ ਦੇ ਚਾਹ ਦੇ ਵਿੱਚ ਲੱਗੇ ਰਹੇ ਤੇ ਔਰ ਇਹਨਾਂ ਦੀਆਂ ਜਿਹੜੀਆਂ ਹੋਸ਼ਾਂ ਸਨ ਗੁੰਮ ਹੋਈਆਂ ਰਹੀਆਂ, ਪਰ ਹੁਣ ਬਾਬਰ ਦੀ ਵਾਣੀ, ਬਾਬਰ ਵਾਣੀ, ਬਾਬਰ ਦੀ ਦੁਹਾਈ ਫਿਰ ਗਈ ਹੈ, ਵੀ ਹੁਣ ਬਾਬਰ ਏਮਨਾਬਾਦ ਦਾ ਮਾਲਕ ਬਣ ਗਿਆ, ਉਹ ਰਾਜਾ ਬਣ ਗਿਆ, ਕੋਇਰ ਨਾ ਰੋਟੀ ਖਾਏ। ਤੇ ਜਿਹੜੇ ਹੁਣ ਪਠਾਣਾ ਦੇ ਪੁੱਤਰ ਸਨ ਕੋਇਰ, ਆਪਣੇ ਆਪ ਨੂੰ ਅਖਵਾਉਂਦੇ ਸਨ, ਹੁਣ ਉਹਨਾਂ ਤੋਂ ਰੋਟੀ ਨਹੀਂ ਖਾਧੀ ਜਾਂਦੀ। ਹੁਣ ਜਦੋਂ ਪਤਾ ਲੱਗ ਗਿਆ ਨਾ ਵੀ ਹੁਣ ਸਾਡੀ ਹਕੂਮਤ ਖੁਸ਼ ਗਈ ਹੈ, ਵੀ ਸਾਡੇ ਸ਼ਹਿਰ ਦਾ ਮਾਲਕ ਬਾਬਰ ਬਣ ਗਿਆ, ਤੇ ਹੁਣ ਕੋਇਰ ਨਾ ਰੋਟੀ ਖਾਏ, ਜਿਹੜੇ ਕੋਇਰ ਪਠਾਣਾ ਦੇ ਪੁੱਤਰ ਸਨ, ਇਹਨਾਂ ਦੇ ਸਰਦਾਰਾਂ ਦੇ ਪੁੱਤਰ ਨੇ, ਹੁਣ ਉਹਨਾਂ ਤੋਂ ਰੋਟੀ ਵੀ ਨਹੀਂ ਲੰਘਦੀ, ਗਰਾਹੀ ਵੀ ਨਹੀਂ ਮੂੰਹ ਚ ਲੰਘਦੀ, ਐਸੀ ਉਹਨਾਂ ਦੀ ਹਾਲਤ ਹੋ ਗਈ ਹੈ। ਇੱਕ ਨਾ ਵਕਤ ਖੁਆਈ ਹੈ, ਇੱਕ ਨਾ ਪੂਜਾ ਜਾਏ। ਲਓ ਇਹ ਜਿਹੜਾ ਜ਼ੁਲਮ ਹੈ ਵੀ ਕਿਸੇ ਇੱਕ ਕੌਮ ਤੇ ਜਾਂ ਕਿਸੇ ਖਾਸ ਕਿਸੇ ਮਜ਼ਹਬ 'ਤੇ ਨਹੀਂ ਹੋਇਆ। ਇੱਕ ਨਾ ਵਕਤ ਖੁਆਈਏ, ਜਿਹੜੀਆਂ ਮੁਸਲਮਾਨ ਔਰਤਾਂ ਸਨ ਉਹਨਾਂ ਦੇ ਨਵਾਜ ਦਾ ਵਕਤ ਖੁੰਝ ਰਿਹਾ ਹੈ, ਅਤੇ ਇੱਕ ਨਾ ਪੂਜਾ ਜਾਏ, ਅਤੇ ਇੱਕ ਜਿਹੜੇ ਹਿੰਦੂ ਔਰਤਾਂ ਨੇ ਉਹਨਾਂ ਦਾ ਪੂਜਾ ਦਾ ਸਮਾਂ ਵੀ ਲੰਘ ਰਿਹਾ ਹੈ। ਹਿੰਦੂ ਇਸਤਰੀਆਂ ਪੂਜਾ ਕਰਦੀਆਂ ਸਨ ਅਤੇ ਮੁਸਲਮਾਨ ਇਸਤਰੀਆਂ ਨਮਾਜ਼ ਪੜ੍ਹਦੀਆਂ ਸਨ, ਇਹਨਾਂ ਦਾ ਵਕਤ ਲੰਘ ਰਿਹਾ ਹੈ ਅਤੇ ਉਹਨਾਂ ਦੀ ਪੂਜਾ ਦਾ ਸਮਾਂ ਬਤੀਤ ਹੋ ਰਿਹਾ ਹੈ। ਚੌਂਕੇ ਵਿਣ ਹਿੰਦਵਾਣੀਆਂ ਕਿਉਂ ਟਿੱਕੇ ਕੱਢਾ ਹੈ ਨਾਏ। ਹਜ਼ੂਰ ਕਹਿੰਦੇ ਨੇ ਅੱਗੇ ਤੇ ਜਿਹੜੀਆਂ ਹਿੰਦੂ ਔਰਤਾਂ ਸਨ, ਬ੍ਰਾਹਮਣ ਤੇ ਖੱਤਰੀ ਉੱਚੀ ਜਾਤੀ ਦੀਆਂ, ਇਹ ਚੌਂਕੇ ਵਿੱਚ ਬੈਠ ਕੇ ਭੋਜਨ ਤਿਆਰ ਕਰਦੀਆਂ ਸਨ ਵੀ ਅਸੀਂ ਹਿੰਦਵਾਣੀਆਂ ਹਾਂ, ਬ੍ਰਾਹਮਣੀਆਂ ਹਾਂ। ਹੁਣ ਚੌਂਕੇ ਤੋਂ ਬਿਨਾਂ ਹੀ ਉਹ ਜਿਹੜੀਆਂ ਹਿੰਦਵਾਣੀਆਂ ਹਿੰਦੂ ਔਰਤਾਂ ਬੈਠੀਆਂ ਨੇ, ਕਿਉਂ ਟਿੱਕੇ ਕੱਢਾ ਹੈ ਨਾਏ। ਅਤੇ ਹੁਣ ਤੇ ਇਹਨਾਂ ਨੂੰ ਇਸ਼ਨਾਨ ਕਰਨ ਦੀ ਵੀ ਆਗਿਆ ਨਹੀਂ ਹੈ, ਅਤੇ ਆਪਣੇ ਮੱਥੇ 'ਤੇ ਤਿਲਕ ਕਿਵੇਂ ਕੱਢਣ? ਹੁਣ ਤੇ ਸਭ ਕੁਝ ਵੀ ਹੁਣ ਉਹ ਬਦਲ ਗਿਆ ਹੈ, ਭਾਵ ਜੋ ਪਹਿਲਾਂ ਜੋ ਕੁਛ ਧਰਮ ਕਰ ਮਾੜਾ ਮੋਟਾ ਕਰਦੀਆਂ ਵੀ ਸਨ, ਉਹ ਹੁਣ ਸਾਰਾ ਹੀ ਇਹਨਾਂ ਦਾ ਖਤਮ ਹੋ ਗਿਆ ਹੈ। ਰਾਮ ਨਾ ਕਬਹੂ ਚੇਤੇ, ਹੁਣ ਕਹਿਣ ਨਾ ਮਿਲੇ ਖੁਦਾਏ। ਲੋ ਹਜ਼ੂਰ ਕਹਿੰਦੇ ਜਿਹੜੀਆਂ ਹਿੰਦੂ ਔਰਤਾਂ ਨੇ, ਹੁਣ ਬਾਬਰ ਦੇ ਜਿਹੜੇ ਸਿਪਾਹੀ ਨੇ ਮੁਗਲ, ਅਤੇ ਉਹਨਾਂ ਨੂੰ ਕਹਿੰਦੀਆਂ ਨੇ ਅਸੀਂ ਖੁਦਾ ਦਾ ਵਾਸਤਾ ਪਾਉਂਦੀਆਂ, ਸਾਨੂੰ ਛੱਡ ਦਿਓ। ਪਹਿਲਾਂ ਤਾਂ ਰਾਮ ਰਾਮ ਜਪਦੀਆਂ ਸੀ, ਅਤੇ ਪਰ ਹੁਣ ਉਹ ਖੁਦਾ ਦਾ ਨਾਮ ਲੈ ਕੇ ਖੁਦਾ ਦਾ ਵਾਸਤਾ ਪਾਉਂਦੀਆਂ ਨੇ। ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਰਾਮ ਨਾ ਕਬਹੂ ਚੇਤਿਓ, ਇਹਨਾਂ ਹਿੰਦੂ ਔਰਤਾਂ ਨੇ ਵੀ ਪਹਿਲਾਂ ਵਾਹਿਗੁਰੂ ਦੇ ਨਾਮ ਨੂੰ ਕਦੇ ਚੇਤੇ ਨਹੀਂ ਸੀ ਕੀਤਾ, ਅਤੇ ਹੁਣ ਕਹਿਣ ਨਾ ਮਿਲਿਆ ਖੁਦਾ, ਅਤੇ ਹੁਣ ਖੁਦਾ ਦਾ ਵਾਸਤਾ ਪਾਉਂਦੀਆਂ ਨੇ ਵੀ ਸ਼ਾਇਦ ਇਹ ਮੁਸਲਮਾਨ ਜਿਹੜੇ ਬਾਬਰ ਦੇ ਸਿਪਾਹੀ ਸਾਨੂੰ ਖੁਦਾ ਦਾ ਨਾਮ ਲਏ ਤੋਂ ਹੀ ਛੱਡ ਦੇਣ। ਪਰ ਜਦੋਂ ਖੁਦਾ ਦਾ ਵਾਸਤਾ ਪਾਉਂਦੀਆਂ ਨੇ ਉਹ ਦਬਕਾ ਮਾਰਦੇ ਨੇ, ਚੁੱਪ ਕਰਕੇ ਬੈਠੋ, ਕਿਸੇ ਨੇ ਬੋਲਣਾ ਨਹੀਂ। ਹੁਣ ਖੁਦਾ ਦਾ ਨਾਮ ਵੀ ਕਹਿਣਾ ਨਹੀਂ ਮਿਲਦਾ, ਐਸਾ ਉਹਨਾਂ 'ਤੇ ਜ਼ੁਲਮ ਹੋ ਰਿਹਾ ਹੈ। ਇੱਕ ਘਰ ਆਵੇ ਹੈ ਆਪਣਾ, ਇੱਕ ਮਿਲ ਮਿਲ ਪੁੱਛਿਆ ਹੈ ਸੁੱਖ। ਲਓ ਹੁਣ ਜਦੋਂ ਬਾਬਰ ਨੇ ਹਮਲਾ ਕੀਤਾ, ਇਮਨਾਬਾਦ ਦੀ ਕਤਲੋ ਗਾਰਤ ਹੋਈ, ਅਤੇ ਜਿੰਨੀਆਂ ਔਰਤਾਂ ਸਨ ਅਮੀਰ ਘਰਾਣੇ ਦੀਆਂ ਅਤੇ ਹਿੰਦੂ ਚਾਹੇ ਮੁਸਲਮਾਨ, ਉਹਨਾਂ ਨੂੰ ਇੱਕ ਥਾਂ 'ਤੇ ਕੈਦੀ ਬਣਾ ਕੇ ਬੰਦ ਕਰ ਦਿੱਤਾ ਗਿਆ, ਅਤੇ ਬਾਕੀ ਜਿਹੜੇ ਕੋਈ ਉਹਨਾਂ ਦੇ ਰਿਸ਼ਤੇਦਾਰ ਸਨ ਇੱਧਰ ਉੱਧਰ ਹੋਰ ਥਾਵਾਂ ਤੋਂ, ਉਹ ਆਏ, ਉਹ ਆ ਕੇ ਸੁੱਖ ਸੰਤ ਪੁੱਛਦੇ ਨੇ। ਇੱਕ ਘਰ ਆਵੇ ਹੈ ਆਪਣੇ, ਵੀ ਇੱਕ ਜਿਹੜੇ ਬਾਹਰ ਗਏ ਹੋਏ ਸਨ ਆਪਣੇ ਘਰਾਂ ਦੇ ਵਿੱਚ ਆਉਂਦੇ ਨੇ, ਇੱਕ ਮਿਲ ਮਿਲ ਪੁੱਛਿਆ ਸੁੱਖ, ਅਤੇ ਇੱਕ ਇੱਕ ਦੂਸਰੇ ਨੂੰ ਮਿਲ ਮਿਲ ਕੇ ਸੁੱਖ ਸੰਤ ਪੁੱਛਦੇ ਨੇ ਵੀ ਤੁਹਾਡੇ ਘਰ ਵਿੱਚ ਸੁੱਖ ਹੈ? ਜਦੋਂ ਕੋਈ ਇਹੋ ਜਿਹਾ ਭਾਣਾ ਵਰਤਦਾ, ਕੋਈ ਕਤਲੋ ਗਾਰਤ ਹੁੰਦੀ, ਫਿਰ ਰਿਸ਼ਤੇਦਾਰ ਸਾਕ ਸੰਬੰਧੀ ਬਾਹਰ ਗਏ ਆ ਕੇ ਪੁੱਛਦੇ ਨੇ ਨਾ ਵੀ ਦੱਸੋ ਕੀ ਸੁੱਖ ਸੰਤ ਹੈ। ਅਤੇ ਇਸ ਤਰ੍ਹਾਂ ਏਮਨਾਬਾਦ ਦੇ ਲੋਕ ਜਿਹੜੇ ਬਾਹਰ ਕੋਈ ਗਏ ਹੋਏ ਸਨ ਕੰਮਾਂ ਕਾਰਾਂ ਦੇ ਲਈ, ਉਹ ਵਾਪਸ ਮੁੜ ਕੇ ਆਪਣੇ ਘਰਾਂ ਦੇ ਵਿੱਚ ਆਉਂਦੇ ਨੇ, ਕਿਉਂਕਿ ਹੁਣ ਜੰਗ ਤਾਂ ਖਤਮ ਹੋ ਗਿਆ, ਅਤੇ ਇੱਕ ਦੂਸਰੇ ਨੂੰ ਮਿਲ ਮਿਲ ਕੇ ਸੁੱਖ ਪੁੱਛਦੇ ਹਨ। ਇੱਕ ਨਾ ਇਹੋ ਲਿਖਿਆ ਬਹਿ ਬਹਿ ਰੋਵੇ ਹੈ ਦੁੱਖ। ਲੋ ਇੱਕ ਨਾ ਦੇ ਕਰਮਾਂ ਵਿੱਚ ਇਹੀ ਕੁਛ ਲਿਖਿਆ ਹੋਇਆ ਸੀ, ਉਹਨਾਂ ਦੇ ਪਰਿਵਾਰ ਦੇ ਮੈਂਬਰ ਮਾਰੇ ਗਏ ਨੇ, ਮੌਤ ਦੇ ਘਾਟ ਉਤਾਰੇ ਗਏ ਨੇ, ਬਹਿ ਬਹਿ ਰੋਵੇ ਦੁੱਖ। ਅਤੇ ਫਿਰ ਉਹਨਾਂ ਨੂੰ ਯਾਦ ਕਰ ਕਰਕੇ ਅਤੇ ਉਹਨਾਂ ਦੇ ਦੁੱਖ ਨੂੰ ਯਾਦ ਕਰ ਕਰਕੇ ਬਹਿ ਬਹਿ ਕੇ ਭਾਈ ਹੁਣ ਉਹ ਰੋਂਦੇ ਹਨ, ਜਿਨ੍ਹਾਂ ਦੇ ਮਰ ਗਏ ਨੇ ਫਿਰ ਉਹ ਬਹਿ ਬਹਿ ਕੇ ਰੋਂਦੇ ਹਨ। ਜੋ ਤਿਸ ਪਾਵੈ ਸੋ ਥੀਐ ਨਾਨਕ ਕਿਆ ਮਨੁੱਖ। ਅੰਤਲੀ ਪੰਕਤੀ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਭਾਣੇ ਦੇ ਵਿੱਚ ਆ ਕੇ ਆਖਦੇ ਨੇ, ਜੋ ਤਿਸ ਪਾਵੈ ਸੋ ਥੀਐ, ਗੁਰਮੁਖੋ ਜੋ ਉਸ ਵਾਹਿਗੁਰੂ ਨੂੰ ਪਾਇਆ ਉਹੀ ਹੋਇਆ। ਭਾਵ ਇਹਨਾਂ ਪਠਾਣਾਂ ਨੇ ਬੜੇ ਜ਼ੁਲਮ ਕੀਤੇ, ਔਰ ਇਹਨਾਂ ਨੇ ਮਲਕ ਭਾਗੋ ਵਰਗੇ ਜਿਹੜੇ ਇਹਨਾਂ ਪਠਾਣਾਂ ਦੇ ਹੀ ਅਹਿਲਕਾਰ ਸਨ, ਅਤੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਵੀ ਕੁਰਾਹੀ ਆਖਿਆ, ਹੋਰ ਵੀ ਮੰਦਾ ਚੰਗਾ ਬੋਲਿਆ, ਗੁਰੂ ਨਾਨਕ ਸਾਹਿਬ ਨੂੰ ਕੈਦ ਵੀ ਕੀਤਾ। ਜੋ ਤਿਸ ਪਾਵੈ ਸੋ ਥੀਐ, ਹਜ਼ੂਰ ਕਹਿੰਦੇ ਜੋ ਉਸ ਵਾਹਿਗੁਰੂ ਨੂੰ ਪਾਇਆ ਉਹੀ ਹੋਇਆ ਹੈ। ਨਾਨਕ ਕਿਆ ਮਨੁੱਖ, ਇਹ ਮਨੁੱਖ ਵਿਚਾਰਾ ਕੀ ਹੈ, ਇਹਦੇ ਹੱਥ ਵੱਸ ਕੁਝ ਵੀ ਨਹੀਂ ਹੈ, ਜੋ ਕੀਤਾ ਵਾਹਿਗੁਰੂ ਪਰਮੇਸ਼ਰ ਨੇ ਕੀਤਾ, ਕਿਉਂਕਿ ਗੁਰਮਤਿ ਦਾ ਸਿਧਾਂਤ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁੱਝੈ ਤਾਂ ਹੋਮੈ ਕਹਿ ਨਾ ਕੋਏ। ਇਹ ਹੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ ਦਾ ਉਪਦੇਸ਼ ਅਤੇ ਸੰਦੇਸ਼ ਜੋ ਆਪਾਂ ਸੁਣਿਆ, ਇਹਨੂੰ ਆਪਣੇ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਇੱਕ ਘਰ ਆਵੇ ਹੈ ਆਪਣੇ, ਇੱਕ ਮਿਲ ਮਿਲ ਪੁੱਛੇ ਹੈ ਸੁੱਖ, ਇੱਕ ਨਾ ਇਹੋ ਲਿਖਿਆ ਬਹਿ ਬਹਿ ਰੋਵੈ ਦੁੱਖ, ਜੋ ਤਿਸ ਭਾਵੈ ਸੋ ਥੀਐ, ਨਾਨਕ ਕਿਆ ਮਾਨੁੱਖ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।